ਦਾ ਦਿਵਸ ਸੀ। ਬਾਲਕਾਂ ਨੇ ਚਾਅ ਦੇ ਨਾਲ ਸਤਸੰਗ ਦੀ ਭਾਵਨਾ ਦੇ ਦਾਇਰੇ ਚਾਹ ਕਰਕੇ ਦੀਵਾਨ ਵਿੱਚ ਸਤਸੰਗ ਜੀ ਬਹੁਤ ਹੀ ਸੁੰਦਰ ਤੋਂ ਸੁੰਦਰ ਕੀਰਤਨ ਕੀਤਾ ਹੈ। ਸਾਰੇ ਪ੍ਰੇਮੀਆਂ ਨੇ ਰਸ ਮਾਣਿਆ। ਜੋ ਨਿਥਾਪਤੀ ਸਤਸੰਗ ਜੀ ਪ੍ਰਵਾਹ ਰੂਪ ਹੋ ਕਰਕੇ ਕਥਾ ਕੀਰਤਨ ਚੱਲ ਰਹੇ ਹਨ, ਆਪਾਂ ਸਰੋਤੇ ਵਕਤੇ ਹੋ ਕਰਕੇ ਖਾਲਸਾਈ ਮਾਨਸ ਦੇਹੀ ਨੂੰ ਸਫਲ ਕਰਨ ਵਾਸਤੇ ਨਿਥਾਪਤੀ ਜੁੜਦੇ ਹਾਂ। ਕਥਾ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਆਪਾਂ ਜੋ ਪਿੱਛੇ ਸਤਸੰਗ ਜੀ ਪ੍ਰਸੰਗ ਆਇਆ ਹੈ, ਆਪ ਜੀ ਅੰਮ੍ਰਿਤਸਰ ਸਾਹਿਬ ਵਿਖੇ ਸਵਾਏ ਮਨ ਹਨ, ਬੜਾ ਭਾਰੀ ਪਾਵਨ ਤੀਰਥ ਆਪਣੀ ਨੇ ਰਚਿਆ ਹੈ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬੱਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ, ਬਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਨ ਜਾਹੇ ਨਾਇਆ ਰਾਮਦਾਸ। ਸਰਵਰ ਹੰਸ ਧਨੋ ਹੀ ਮੇਲਾ ਖਸਮੈ ਇਹ ਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ, ਬਗਲਾ ਕਾਗ ਨਸ ਰਹੀ ਸਰਵਰ ਜੇ ਹੋਵੇ ਅਤ ਸਿਆਣਾ, ਉਹਨਾਂ ਰਿਜਕ ਨਾ ਪਾਇਓ ਉੱਥੇ ਉਹਨਾਂ ਹੋਰੋ ਖਾਣਾ। ਮਾਨ ਸਰੋਵਰ ਦੇ ਉੱਤੇ ਹੰਸ ਸੋਭਦੇ, ਉਹਨਾਂ ਦਾ ਆਹਾਰ ਉੱਥੇ ਹੀ ਹੈ। ਛੱਪੜਾਂ ਦੇ ਉੱਤੇ ਹੰਸ ਨਹੀਂ ਜਾਂਦੇ, ਉੱਥੇ ਉਹਨਾਂ ਦਾ ਆਹਾਰ ਨਹੀਂ, ਉੱਥੇ ਕਾਵਾਂ ਅਤੇ ਬਗਲਿਆਂ ਦਾ ਆਹਾਰ ਹੈ। ਵੱਡੇ ਵੱਡੇ ਡਾਂਸਖਾਨਾਂ ਦੇ ਵਿੱਚ ਗੁਰਮੁਖਾਂ ਗੁਰਸਿੱਖਾਂ ਵਾਸਤੇ ਉਹਨਾਂ ਦਾ ਆਹਾਰ ਨਹੀਂ ਉੱਥੇ ਹੈ, ਉੱਥੇ ਕੀਰਤਨ ਦੀਆਂ ਧੁਨੀਆਂ ਨਹੀਂ, ਉੱਥੇ ਹਰ ਜਸ ਨਹੀਂ। ਹੀਰੇ ਰਤਨਾਂ ਨਾਲੋਂ ਵੀ ਅਮੋਲਕ ਐਸੇ ਅੰਮ੍ਰਿਤਮਈ ਗੁਰੂ ਕੇ ਸ਼ਬਦ ਉੱਥੇ ਉਹਨਾਂ ਦੀ ਆਵਾਜ਼ ਨਹੀਂ ਸੁਣਾਈ ਦਿੰਦੀ। ਇਸ ਕਰਕੇ ਗੁਰਮੁਖ ਗੁਰਸਿੱਖ ਸਤਸੰਗੀ ਹੰਸ ਹਨ, ਉਹ ਐਸੇ ਮਾਨ ਸਰੋਵਰ ਤੇ ਸੋਭਦੇ ਆ ਜਾਂ ਗੁਰੂ ਨਾਨਕ ਦੇਵ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਨੇ ਰਚਿਆ ਹੈ। ਇਹ ਹੈ ਸਤਸੰਗਤ ਸਰੋਵਰ। ਐਸੇ ਸਤਸੰਗਤ ਸਰੋਵਰ ਨੂੰ ਸਾਵਧਾਨ ਕਰਨ ਵਾਸਤੇ ਸਥੂਰ ਰੂਪ ਵਿੱਚ ਆਪ ਜੀ ਨੇ ਪਾਵਨ ਅੰਮ੍ਰਿਤਸਰ ਸਾਹਿਬ ਤੀਰਥ ਰਚਿਆ ਹੈ। ਐਸੇ ਸਥਾਨ ਦੇ ਉੱਤੇ ਖਾਲਸਾ ਜੀ ਜਿਨ੍ਹਾਂ ਦੇ ਭਾਗ ਖੁੱਲ੍ਹਦੇ ਨੇ ਪੂਰਵਲੇ ਜਨਮ ਦੇ, ਉਹ ਜਾ ਕੇ ਸਤਸੰਗਤ ਜੀ ਗੁਰੂ ਕੇ ਦਰਸ਼ਨ ਕਰਦੇ। ਜੋ ਮਨ ਦੇ ਅੰਦਰ ਕੋਈ ਦੁੱਖ, ਕੋਈ ਇੱਛਾ, ਕੋਈ ਵੀ ਸਤਸੰਗ ਦੀ ਕਾਮਨਾ ਹੁੰਦੀ, ਹੱਥ ਜੋੜ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਦੱਸਦੇ। ਕਿਉਂ ਦੱਸਦੇ? ਪਹਿਲਾਂ ਸੁਣਦੇ ਆਉਂਦੇ ਇਰਦ ਗਿਰਦ ਇਲਾਕਿਆਂ ਚੋਂ, ਸਭ ਤੋਂ ਮਹਿਮਾ ਸਤਸੰਗ ਜੀ ਕਿਹਦੀ ਵੱਡੀ ਹੈ? ਗੁਰੂ ਘਰ ਨਾਨਕ ਦੇਵ ਜੀ ਦੇ ਘਰ ਦੀ ਹੈ। ਧਰਨ ਗਗਨ ਨਵ ਖੰਡ ਮਹਿ ਜੋਤ ਸਰੂਪੀ ਰਹੋ ਭਰ, ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਪ੍ਰਤੱਖ ਵਾਹਿਗੁਰੂ ਅਕਾਲ ਪੁਰਖ ਅੰਤਰਜਾਮੀ ਦਾ ਸਰੂਪ ਗੁਰੂ ਨਾਨਕ ਰੂਪ ਗੁਰੂ ਅਰਜਨ ਦੇਵ ਸਾਹਿਬ ਜੀ ਹਨ। ਇਹ ਮਹਿਮਾ ਜਦੋਂ ਲੋਕ ਸੁਣਦੇ ਫਿਰ ਨਿੱਠੇ ਹੀ ਆਉਂਦੇ। ਜਦੋਂ ਮਾਨ ਸਰੋਵਰ ਨੂੰ ਪਤਾ ਲੱਗ ਜਾਂਦਾ ਸਤਸੰਗ ਜੀ ਹੰਸਾਂ ਨੂੰ ਕਿ ਮਾਨ ਸਰੋਵਰ ਦੀ ਮਹਿਮਾ ਇਹੀ ਜੀ ਹੈ, ਉੱਥੇ ਡੱਡਾਂ ਨਹੀਂ ਹਨ ਖਾਣ ਨੂੰ, ਉੱਥੇ ਹੀਰੇ ਜਵਾਹਰਾਤ ਨੇ, ਫਿਰ ਉਡਾਰੀਆਂ ਲਾ ਲਾ 500-500 ਕੋਹਦੀਆਂ ਸਤਸੰਗ ਜੀ ਹੰਸ ਨੱਠੇ ਜਾਂਦੇ। ਉਸ ਸਥਾਨ ਦੇ ਉੱਤੇ ਗੁਰੂ ਅਰਜਨ ਦੇਵ ਜੀ ਦੇ ਪਾਸ ਮੁਕਤੀ ਰੂਪ ਮੋਤੀ, ਬਰਾਗ ਦੇ ਰਤਨ, ਗਿਆਨ ਦੇ ਸਤਸੰਗ ਜੀ ਜਵਾਹਰਾਤ, ਭੋਰ ਭਰਿਆ ਪਿਆ ਸਰੋਵਰ ਸਤਸੰਗ ਜੀ, ਉਹ ਪਹੁੰਚਣ ਵਾਸਤੇ ਗੁਰੂ ਕੇ ਸਿੱਖ ਉੱਥੇ ਪਹੁੰਚਦੇ। ਸੋ ਆਪ ਸਤਸੰਗ ਜੀ ਬਿਰਤੀਆਂ ਨੂੰ ਕਾਗਰ ਕਰੋ। ਜਿਸ ਪ੍ਰਕਾਰ ਉਹ ਆਪਣੇ ਹੀ ਬਜ਼ੁਰਗ ਸੀ ਜਿਨ੍ਹਾਂ ਨੇ ਉਸ ਸਮੇਂ ਗੁਰੂ ਕੀ ਸ਼ਰਨ ਵਿੱਚ ਆਪਣੇ ਆਪ ਦੀ ਸਤਸੰਗ ਜੀ ਕਲਿਆਣ ਕਰ ਲਈ, ਆਪਣਾ ਭਲਾ ਕਰ ਲਿਆ, ਜੀਵਨ ਸਫਲਾ ਕਰ ਲਿਆ। ਅੱਜ ਸਾਡੀ ਵਾਰੀ ਆਈ। ਅੱਜ ਸਤਿਗੁਰੂ ਜੀ ਸ਼ਬਦ ਰੂਪ ਹੋ ਕਰਕੇ ਸੋਭਾ ਹਨ, ਗੁਰੂ ਅਰਜਨ ਦੇਵ ਸਾਹਿਬ ਜੀ ਪ੍ਰਤੱਖ। ਸਤਿਗੁਰ ਬਚਨ, ਬਚਨ ਹੈ ਸਤਿਗੁਰ ਪਾਦਰ ਮੁਕਤ ਜਨ ਆਵੈ ਗੋ। ਸਤਿਗੁਰੂ ਆ ਬਚਨ ਰੂਪ ਹਨ, ਆ ਜਿਹੜੇ ਬਚਨ ਨੇ ਇਹ ਸਤਿਗੁਰੂ ਰੂਪ ਹਨ। ਇਹ ਭਾਵਨਾ ਧਾਰ ਕੇ ਆਪਾਂ ਬੈਠੇ ਹਾਂ। ਆ ਬਿਰਤੀਆਂ ਨੂੰ ਕਾਗਰ ਕਰੋ। ਜਿਸ ਪ੍ਰਕਾਰ ਸਤਸੰਗਤ ਜੀ ਪਹਿਲੇ ਸਾਦੇ ਜੇ ਨੌ ਹੁੰਦੇ ਸੀ ਬਜ਼ੁਰਗਾਂ ਦੇ, ਅੱਜ ਕੱਲ੍ਹ ਨੌ ਬਹੁਤ ਵਧੀਆ ਤੋਂ ਵਧੀਆ ਰੱਖਦੇ ਹਾਂ। ਇੱਥੇ ਪ੍ਰੇਮੀ ਕਈ ਆਉਂਦੇ ਆ, ਨੌ ਕਹਿੰਦਾ ਜੀ ਗੁਰਸੇਵਕ ਸਿੰਘ, ਉਹ ਘਰੋਂ ਕਹਿੰਦੀ ਜੀ ਸ਼ਰਾਬ ਦਾ ਰੱਜਿਆ ਹਰ ਵੇਲੇ ਰਹਿੰਦਾ, ਛੱਡਦਾ ਨਹੀਂ, ਨੌ ਗੁਰਸੇਵਕ ਸਿੰਘ। ਸੋ ਨਾ ਅਸੀਂ ਕਿਸੇ ਦਾ ਨਾਂ ਸਤਸੰਗ ਜੀ ਹਰ ਪ੍ਰੀਤ, ਕਿਸੇ ਦਾ ਨਾਂ ਕਿਸੇ ਨੇ ਪ੍ਰੀਤੀ ਤੋਂ ਬਿਨਾਂ ਤਾਂ ਨਾਂ ਹੀ ਨਹੀਂ ਕਿਸੇ ਦਾ, ਪ੍ਰੀਤੀ ਦਾ ਲੇਸ ਵੀ ਨਹੀਂ ਅੰਦਰ। ਅੱਗੇ ਜਿਹੜੇ ਸੁੱਖਾਂ ਦੇ ਨਾਂ ਹੁੰਦੇ ਖਾਲਸਾ ਜੀ, ਉਹ ਸੁਣੋ ਕਿਸ ਪ੍ਰਕਾਰ ਆਪ ਜੀ ਦੇ ਚਰਨਾਂ ਚ ਉਧਰਦੇ ਹਨ।
ਫਿਰਨਾ ਸੂਦਰ ਭੋਲੂ ਜੱਟੂ,
ਇੱਕ ਸਤਸੰਗ ਜੀ ਫਿਰਨਾ ਸੀ, ਉਹ ਸੂਦਰ ਸੀ ਵਿਚਾਰਾ। ਇਸ ਤਰ੍ਹਾਂ ਭੋਲੂ ਤੇ ਜੱਟੂ ਆਦਿਕ ਨਾਮ ਹਨ।
ਬੇਤਾ ਅਪਰ ਮਿਲਿਓ ਸੰਗ ਭੱਟੂ,
ਇੱਕ ਭਾਈ ਭੱਟੂ ਇੱਕ ਭਾਈ ਬੇਤਾ, ਇਹ ਸਾਰੇ ਇਕੱਠੇ ਹੋਏ।
ਪੰਡਿਤ ਹੁਤੋ ਤਵਾੜੀ ਸਾਰੇ,
ਇਹ ਸਾਰੇ ਸਤਸੰਗ ਜੀ ਜਿਹੜੇ ਫਿਰਨੇ ਤੋਂ ਬਿਨਾਂ ਦੂਜੇ ਸੀ ਨਾ ਜਿਹੜੇ ਭੱਟੂ ਹੋਣੀ, ਸਾਰੇ ਤਵਾੜੀ ਗੋਤ ਦੇ ਬ੍ਰਾਹਮਣ ਸੀ। ਇਹ ਸਾਰੇ ਇਕੱਠੇ ਹੋ ਕੇ ਇੱਕ ਨਗਰ ਦੇ ਸਨ, ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਨੂੰ ਆਏ।
ਮਿਲ ਆਏ ਸ੍ਰੀ ਅਰਜਨ ਦੁਆਰੇ,
ਜਦੋਂ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਤੇ ਪਹੁੰਚੇ,
ਪਿਖ ਕਰ ਨਮੋ ਕਰੀ ਤੱਕ ਸਰਣੀ,
ਜਦੋਂ ਤੱਕਿਆ ਗੁਰੂ ਅਰਜਨ ਦੇਵ ਜੀ ਦੇ ਦਿਦਾਰੇ, ਮੱਲੋ ਮੱਲੀ ਸਤਸੰਗ ਜੀ ਸਿਰ ਝੁੱਕ ਗਏ। ਇਹ ਨਹੀਂ ਮਨ ਵਿੱਚ ਸੋਚਿਆ ਕਿ ਅਸੀਂ ਬ੍ਰਾਹਮਣ ਆਏ, ਛੱਤਰੀ ਨੇ, ਅਸੀਂ ਕਿਉਂ ਝੁਕੀਏ। ਜਾਤ ਨਜੇ ਨਜਾਤ ਦੇਖ ਮਤ ਭੁਰਮੋ, ਸੁਖ ਜਨਕ ਪੱਗੀ ਲੱਗ ਧਿਆਵੈ ਗੋ, ਜਾਤ ਨਜਾਤ ਦੇਖ ਕੇ ਮਤਾ ਭਰਮੋ। ਸੁਖਦੇਵ ਬ੍ਰਾਹਮਣ ਸੀ ਵਿਆਸ ਦਾ ਲੜਕਾ, ਜਨਕ ਰਾਜਾ ਸੀ, ਨਾਲੇ ਨਾਲੇ ਛੱਤਰੀ ਸੀ, ਉਹਦੇ ਸਤਸੰਗ ਜੀ ਚਰਨੀ ਲੱਗਣਾ ਪਿਆ। ਜੂਠਨ ਜੂਠ ਪਈ ਸਿਰ ਉੱਪਰ, ਖਿਨ ਮਨੂਆ ਤਿਲ ਨਾ ਡੁਲਾਵੈ ਗੋ, ਆਹ ਜਿਹੜੇ ਸਤਸੰਗ ਜੀ ਲੰਗਰ ਦੀ ਜਿਸ ਵੇਲੇ ਜੂਠ ਉਹਦੇ ਸਿਰ 'ਚ ਪਈ, ਇਹੀ ਜੀ ਪਾਵਨ ਸਤਸੰਗ ਜੀ ਸੰਗਤ ਦੀ ਜੂਠ ਉਹਨੂੰ ਪਵਿੱਤਰ ਕਰਕੇ ਰੱਖ ਦਿੱਤਾ ਸੁਖਦੇਵ ਨੂੰ। ਸੋ ਇਹ ਸਤਸੰਗ ਜੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਇਹਨਾਂ ਨੇ ਸਾਰਿਆਂ ਨੇ।
ਉਹਨੇ ਅਰਦਾਸ ਆਪਣੀ ਵਰਣੀ,
ਫਿਰ ਅਰਦਾਸ ਬੇਨਤੀ ਕੀਤੀ ਇਹਨਾਂ ਨੇ,
ਗੁਰੂ ਗਰੀਬ ਨਿਵਾਜ ਮਹਾਨ,
ਇਹ ਸੱਚੇ ਪਾਤਸ਼ਾਹ ਤੁਸੀਂ ਬੜੇ ਭਾਰੀ ਗਰੀਬਾਂ ਨੂੰ ਨਿਵਾਜਣ ਵਾਲੇ ਹੋ।
ਹਮ ਗਮਨੇ ਗੰਗਾ ਇਸਨਾਨ,
ਅਸੀਂ ਮਹਾਰਾਜ ਸਾਡੀ ਇੱਕ ਸ਼ੰਕਾ ਹੈ ਉਹ ਨਿਵਰਤ ਕਰੋ, ਅਸੀਂ ਗੰਗਾ ਇਸ਼ਨਾਨ ਕਰਨ ਗਏ ਸੀ।
ਤਾਂ ਸਮਾਜ ਪੰਡਤਨ ਮਿਲਿਓ,
ਉੱਥੇ ਮਹਾਰਾ ਬਹੁਤ ਸਾਰੇ ਪੰਡਿਤ ਇਕੱਠੇ ਹੋ ਕੇ ਸਾਨੂੰ ਮਿਲੇ।
ਈਵ ਪ੍ਰਸੰਗ ਸਭਨ ਮੈਂ ਚੱਲਿਓ,
ਸਾਰਿਆਂ ਚ ਗੱਲਾਂ ਬਾਤਾਂ ਕਰਦਿਆਂ ਇੱਕ ਪ੍ਰਸੰਗ ਆਰੰਭ ਹੋਇਆ।
ਕਹਿਣ ਲੱਗੇ ਪੇ ਗਨ ਅਵਤਾਰ,
ਪੰਡਿਤ ਹਰਿਦੁਆਰ ਦੇ ਤੀਰਥ ਤੇ ਰਹਿਣ ਵਾਲੇ ਸਾਨੂੰ ਕਹਿਣ ਲੱਗੇ ਬਈ ਅਵਤਾਰ ਬਹੁਤ ਹੋਏ ਨੇ, 24 ਅਵਤਾਰ ਤਾਂ ਵਿਸ਼ਨੂੰ ਦੇ ਹੀ ਹੋਏ, 7 ਅਵਤਾਰ ਬ੍ਰਹਮਾ ਦੇ ਹਨ, ਇਸੇ ਤਰ੍ਹਾਂ ਸ਼ਿਵ ਜੀ ਦੇ, ਦੱਤਾਤਰੇ, ਪਾਰਸਨਾਥ ਆਦਿਕ ਅਵਤਾਰ ਹਨ, ਅਵਤਾਰ ਬਹੁਤ ਹੋਏ।
ਸੁਰ ਸਿੱਧ ਸਾਧਕ ਭਏ ਹਜ਼ਾਰ,
ਹੋਰ ਸੁਰ ਦੇਵਤੇ ਸਾਧਨਾ ਕਰਨ ਵਾਲੇ ਰਿਖੀ ਮੁਨੀ ਹਜ਼ਾਰਾਂ ਦੀ ਗਿਣਤੀ ਕੋਈ ਗਿਣ ਨਹੀਂ ਸਕਦਾ। ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪਤਾਓ, ਅਗਣ ਅਗਿਣਤੀ ਅਸੰਖਾਂ ਹੀ ਹੋਏ ਹਨ।
ਭਏ ਅਸੰਖ ਸੋ ਕਹੇ ਪ੍ਰਾਣ,
ਸਾਰੇ ਪ੍ਰਾਣ ਵੀ ਬੇਅੰਤ ਹਨ, 18 ਪ੍ਰਾਣ, 18 ਉਪ ਪ੍ਰਾਣ ਹਨ ਛੋਟੇ, ਉਹ ਵੀ ਸਾਰੇ ਕਹਿੰਦੇ ਹਨ।
ਸਭਨ ਕਰੇ ਗੁਰੂ ਸੁਖਦਾਨ,
ਪੁਰਾਣਾ ਸ਼ਾਸਤਰਾਂ 'ਚ ਇਹ ਲਿਖਿਆ ਵੀ ਜਿੰਨੇ ਰਿਖੀ ਮੁਨੀ ਆਏ ਇਹ ਧਰਤੀ 'ਤੇ, ਜਿੰਨੇ ਅਵਤਾਰ ਵੀ ਆਏ ਰਾਮ ਚੰਦਰ ਕ੍ਰਿਸ਼ਨ ਨੂੰ ਤਾਂ ਸਭ ਦੁਨੀਆਂ ਜਾਣਦੀ ਹੈ ਨਾ, ਸਭ ਨੇ ਗੁਰੂ ਬਣਾਏ ਨੇ, ਗੁਰੂ ਧਾਰਨ ਕੀਤੇ ਨੇ। ਰਾਮ ਚੰਦਰ ਨੇ ਵਿਸ਼ਵਾਮਿੱਤਰ ਨੂੰ ਸ਼ਸਤਰ ਗੁਰੂ ਅਤੇ ਵਿਸ਼ਿਸ਼ਟ ਨੂੰ ਬ੍ਰਹਮ ਵਿੱਦਿਆ ਦਾ ਗੁਰੂ ਧਾਰਨ ਕੀਤਾ। ਕ੍ਰਿਸ਼ਨ ਨੇ ਸੰਦੀਪਨ ਨੂੰ ਅਤੇ ਦੁਰਵਾਸ਼ਾ ਨੂੰ ਦੋ ਗੁਰੂ ਬਣਾਏ, ਇੱਕ ਸ਼ਸਤਰ ਗੁਰੂ, ਇੱਕ ਸ਼ਾਸਤਰ ਗੁਰੂ। ਜੇ ਅਵਤਾਰਾਂ ਨੇ ਆ ਕੇ ਵੀ ਗੁਰੂ ਧਾਰੇ ਨੇ, ਉਹ ਸਭ ਗ੍ਰੰਥਾਂ 'ਚ ਲਿਖਿਆ ਹੋਇਆ ਹੈ।
ਸ੍ਰੀ ਨਾਨਕ ਜਗ ਭਏ ਬਸਾਲਾ,
ਪੰਡਿਤਾਂ ਨੇ ਹਰਿਦੁਆਰ ਦਿਆਂ ਨੇ ਸਾਨੂੰ ਇਹ ਤਰਕ ਮਾਰੀ ਹੈ ਕਿ ਗੁਰੂ ਨਾਨਕ ਦੇਵ ਜੀ ਵੀ ਸੰਸਾਰ 'ਚ ਹੋਏ।
ਕਰਿਓ ਆਪਣੋ ਪੰਥ ਨਿਰਾਲਾ,
ਇਹਨਾਂ ਨੇ ਆਪਣਾ ਪੰਥ ਵੱਖਰਾ ਚਲਾਇਆ, ਭਾਉ ਭਗਤੀ ਗੁਰਮੁਖ ਪੰਥ ਅਤੀਤ, ਕੋਈ ਲੁਕਿਆ ਛਿਪਿਆ ਨਹੀਂ ਸਤਸੰਗਤ ਜੀ, ਦੁਨੀਆਂ ਦੇ ਕੋਨੇ ਕੋਨੇ ਤੇ ਗੁਰਸਿੱਖੀ ਪੰਥ ਪ੍ਰਗਟ ਹੈ।
ਤਿਨਕੋ ਗੁਰੂ ਭਇਓ ਹੈ ਕੌਣ,
ਕਹਿੰਦੇ ਜੀ ਉਹਨਾਂ ਪੰਡਿਤਾਂ ਨੇ ਸਾਨੂੰ ਪੁੱਛਿਆ ਵੀ ਤੁਸੀਂ ਪੰਜਾਬ 'ਚ ਰਹਿਣ ਵਾਲੇ ਹੋ, ਹਾਂ ਤਾਂ ਸਾਡੇ ਨਾਲ ਦੇ ਬ੍ਰਾਹਮਣ, ਇਹ ਦੱਸੋ ਵੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਸੀ? ਬੜੇ ਬੜੇ ਅਵਤਾਰਾਂ ਨੇ ਆ ਕੇ ਗੁਰੂ ਧਾਰੇ, ਗੁਰੂ ਨਾਨਕ ਦੇਵ ਜੀ ਨੇ ਕਿਹਨੂੰ ਗੁਰੂ ਧਾਰਿਆ?
ਜੇ ਉਪਦੇਸ਼ ਲਿਓ ਕਹੋ ਤੌਣ,
ਦੱਸੋ ਕਿਹਦੇ ਕੋਲੋਂ ਉਪਦੇਸ਼ ਲਿਆ ਗੁਰੂ ਨਾਨਕ ਦੇਵ ਜੀ ਨੇ?
ਜਗ ਮੈਂ ਪ੍ਰਗਟ ਭਇਓ ਅਵਤਾਰ,
ਸੰਸਾਰ ਦੇ ਵਿੱਚ ਜਿੰਨੇ ਪ੍ਰਗਟ ਹੋਏ ਨੇ ਅਵਤਾਰ,
ਤਿਨਕੇ ਮਤ ਮਹੇ ਲੋਕ ਅਪਾਰ,
ਦੇਖ ਲੋ ਸੰਸਾਰ 'ਚ ਉੱਗੇ ਹਨ ਗੁਰੂ ਨਾਨਕ ਦੇਵ ਸਾਹਿਬ 16 ਕਲਾਂ ਸੰਪੂਰਨ ਫੜਿਆ, ਅੰਤ ਕਲਾ ਹੋਏ ਠਾਕਰ ਚੜਿਆ। 16 ਕਲਾਂ ਸੰਪੂਰਨ ਸਭ ਤੋਂ ਬਲੀ ਕ੍ਰਿਸ਼ਨ ਸੀ। ਜੋਗਨ ਮੈਂ ਤੂੰ ਜੋਗੀ ਕਹੀਆ, ਭੋਗਨ ਮੈਂ ਭੋਗੀ, ਬੜਾ ਸਮਰੱਥ ਸੀ। ਲੇਕਿਨ ਕਲਯੁਗ ਦੇ ਸਮੇਂ 'ਚ ਅਨੰਤ ਕਲਾ ਹੋਏ ਠਾਕਰ ਚੜਿਆ, ਅਨੰਤ ਸ਼ਕਤੀਆਂ ਦਾ ਮਾਲਕ ਆਪ ਵਾਹਿਗੁਰੂ ਗੁਰੂ ਨਾਨਕ ਰੂਪ ਹੋ ਕਰਕੇ ਸਤ ਸੰਗਤ ਜੀ ਚੜਿਆ, ਜਿਵੇਂ ਸੂਰਜ ਚੜ੍ਹਦਾ ਆਕਾਸ਼ ਵਿੱਚ ਪ੍ਰਕਾਸ਼ ਕਰਨ ਵਾਸਤੇ। ਸਤਿਗੁਰੂ ਨਾਨਕ ਦੇਵ ਜੀ ਸਤ ਸੰਗ ਚੜ੍ਹੇ, ਬਾਬੇ ਜਿੱਤੀ ਸਿੱਧ ਮੰਡੀ ਕੀਤੋ ਸੂ ਆਪਣਾ ਪੰਥ ਨਰਾਦਾ। ਐਸੇ ਅਵਤਾਰ ਹੋਏ ਗੁਰੂ ਨਾਨਕ ਦੇਵ ਜੀ।
ਸਭ ਪੰਡਿਤ ਸੁਣ ਕਰ ਹਕਾਨ,
ਅਸੀਂ ਮਹਾਰਾਜ ਸਾਰੇ ਪੰਡਿਤਾਂ ਨੇ ਜਾਨੂੰ ਤੁਹਾਨੂੰ ਪੁੱਛਿਆ, ਅਸੀਂ ਇਹ ਕੰਨ ਸੁਣ ਕੇ
ਹਮ ਸਿੱਖਣ ਤਬ ਕੀਨ ਬਖਾਨ,
ਅਸੀਂ ਸਾਰੇ ਤੁਹਾਡੇ ਨਾਮ ਤਰੀਕ ਸਿੱਖ ਹਾਂ, ਭਾਵੇਂ ਬ੍ਰਾਹਮਣ ਜਾਤੀ ਦੇ ਹਾਂ। ਅਸੀਂ ਉਸ ਵੇਲੇ ਕਿਹਾ ਹਰਿਦੁਆਰ ਦੇ ਬ੍ਰਾਹਮਣਾਂ ਨੂੰ,
ਇਹ ਸੁੱਧ ਨਹਿ ਕਿਸ ਕੋ ਹਮ ਮਾਹੀ,
ਕਹਿੰਦੇ ਵੀ ਸੱਚ ਬੋਲਦੇ ਹਾਂ, ਇਹ ਸਾਨੂੰ ਵੀ ਨਹੀਂ ਭੇਤ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਸੀ।
ਸਤਿਗੁਰ ਕਰਿਓ ਗੁਰੂ ਕਹਿ ਨਾਹੀ,
ਕਿ ਗੁਰੂ ਨਾਨਕ ਦੇਵ ਜੀ ਨੇ ਗੁਰੂ ਧਾਰਿਆ ਕਿ ਨਹੀਂ।
ਅਬ ਗੁਰ ਅਰਜਨ ਹੈ ਤਿਸ ਗਾਦੀ,
ਐਸ ਵੇਲੇ ਅਸੀਂ ਹਰਿਦੁਆਰ ਦੇ ਪੰਡਤਾਂ ਨੂੰ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਗੱਦੀ ਦੇ ਮਾਲਕ ਗੁਰੂ ਅਰਜਨ ਦੇਵ ਜੀ ਹਨ।
ਜਹੈ ਕਹੇ ਸਿੱਖੀ ਕੀਨ ਆਬਾਦੀ,
ਜਿੱਥੇ ਕਿੱਥੇ ਉਹਨਾਂ ਨੇ ਸਿੱਖੀ ਬੜੀ ਫੈਲਾਈ ਹੈ।
ਤਿੰਨ ਤੇ ਸੁਣ ਕਰ ਨੀਕੇ ਨਿਰਣੇ,
ਨਾਲੇ ਗੁਰਬਾਣੀ ਦਾ ਬਹੁਤ ਗੁਰਮਤ ਦਾ ਪ੍ਰਚਾਰ ਕਰਦੇ ਹਨ, ਗੁਰਬਾਣੀ ਸੰਗ੍ਰਹਿ ਕੀਤੀ ਆ, ਗੁਰਬਾਣੀ ਅੰਮ੍ਰਿਤ ਰੂਪ ਜਿਹਦੇ ਦਰਸ਼ਨ ਕਰ ਰਹੇ ਹਾਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਅਸੀਂ ਉਹਨਾਂ ਕੋਲ ਜਾ ਕੇ ਨਿਰਣਾ ਕਰਾਂਗੇ।
ਪੁਨ ਸੰਬੀਪ ਤੁਮਰੇ ਹਮ ਵਰਨੇ,
ਫੇਰ ਹਰਿਦੁਆਰ ਦੇ ਪਾਂਡਿਓ ਫੇਰ ਤੁਹਾਨੂੰ ਆ ਕੇ ਦੱਸਾਂਗੇ ਵੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਸੀ। ਸਾਨੂੰ ਸਮਾਂ ਦਿਓ, ਅਸੀਂ ਪੰਜਾਬ ਜਾਵਾਂਗੇ ਆਪਣੇ ਘਰਾਂ 'ਚ, ਹੁਣ ਤੀਰਥ ਯਾਤਰਾ ਨੂੰ ਆਏ ਹਾਂ ਗੰਗਾ 'ਤੇ, ਦੁਬਾਰਾ ਜਦੋਂ ਆਵਾਂਗੇ ਫੇਰ ਦੱਸਾਂਗੇ। ਅਸੀਂ ਗੁਰੂ ਅਰਜਨ ਦੇਵ ਜੀ ਤੋਂ ਪੁੱਛਾਂਗੇ,
ਸ੍ਰੀ ਮੁਖ ਤੇ ਸੁਭ ਬਾਕ ਵਿਚਾਰਾ,
ਸੁਹਾਏ ਮਾਨ ਮੁਖੋਂ ਬਚਨ ਕਿਹਾ,
ਸ੍ਰੀ ਨਾਨਕ ਗੁਰ ਇੰਕਾਰਾ,
ਜਦੋਂ ਇਹਨਾਂ ਸਾਰਿਆਂ ਨੇ ਪੁੱਛਿਆ ਗੁਰੂ ਅਰਜਨ ਦੇਵ ਜੀ ਹੁਣ ਤੁਹਾਡੇ ਕੋਲੇ ਆਏ ਹਾਂ, ਦੱਸੋ ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਸੀ। ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ, ਗੁਰੂ ਨਾਨਕ ਦੇਵ ਜੀ ਆਪ ਹੀ ਨਿਰੰਕਾਰ ਰੂਪ ਸਨ।
ਸੁਰ ਨਰ ਕੀ ਗੁਮਤਾ ਨੇ ਜਹਾਂ,
ਜਿਹੜਾ ਉਹਨਾਂ ਪੰਡਿਤਾਂ ਨੇ ਕਿਹਾ ਨਾ ਵੀ ਸਾਰਿਆਂ ਅਵਤਾਰਾਂ ਦੇ ਗੁਰੂ ਲਿਖੇ ਹੋਏ ਨੇ ਸ਼ਾਸਤਰਾਂ 'ਚ, ਵੀ ਰਾਮ ਚੰਦਰ ਨੇ ਫਲਾਣਾ ਧਾਰਿਆ, ਕ੍ਰਿਸ਼ਨ ਨੇ ਫਲਾਣਾ ਧਾਰਿਆ, ਵੀ ਗੁਰੂ ਨਾਨਕ ਦੇਵ ਜੀ ਦਾ ਨਹੀਂ ਲਿਖਿਆ ਹੋਇਆ। ਕਹਿੰਦੇ ਭਾਈ, ਜਿੱਥੇ ਗੁਰੂ ਨਾਨਕ ਦੇਵ ਜੀ ਵਸਦਾ ਹੈ ਉੱਥੇ ਨਾ ਅਵਤਾਰਾਂ ਦੀ ਨਾ ਕਿਸੇ ਰਿਖੀ ਮੁਨੀ ਦੀ ਉੱਥੇ ਪਹੁੰਚ ਨਹੀਂ ਹੈ, ਨਾ ਉੱਥੇ ਗ੍ਰੰਥਾਂ ਦੀ, ਉੱਥੇ ਕਿਸੇ ਦੀ ਪਹੁੰਚ ਨਹੀਂ ਜਿੱਥੇ ਜਿਹੜੀ ਸਟੇਜ 'ਤੇ ਜਿਹੜੀ ਵਸਤਾ 'ਚ ਗੁਰੂ ਨਾਨਕ ਦੇਵ ਜੀ ਨੇ, ਫਿਰ ਲਿਖ ਕੌਣ ਦੇਵੇ। ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਜਿਹਦਾ ਦਰਬਾਰ ਬੇਅੰਤ ਉੱਚਾ ਹੈ, ਰਹਿਣ ਵਾਲਾ ਤਾਂ ਭਾਈ ਉਦੋਂ ਵੀ ਉੱਚਾ ਹੁੰਦਾ। ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ, ਗ੍ਰੰਥਾਂ 'ਚ ਲਿਖਿਆ ਹੁੰਦਾ ਤਾਂ ਜੇ ਗ੍ਰੰਥਾਂ ਦੀ ਪਹੁੰਚ ਹੁੰਦੀ ਗੁਰੂ ਨਾਨਕ ਦੇਵ ਜੀ ਵਸਤਾ ਨੂੰ ਕਥਨ ਕਰਨ ਦੀ। ਗੁਰੂ ਨਾਨਕ ਦੇਵ ਜੀ ਪਰਮੇਸ਼ਵਰ ਦਾ ਰੂਪ ਬੇਅੰਤ ਹਨ।
ਸਤਿਗੁਰ ਕੋ ਗੁਰ ਸਮਝੇ ਕਹਾਂ,
ਸਤਿਗੁਰਾਂ ਦਾ ਗੁਰੂ ਕੌਣ ਸਮਝ ਸਕਦਾ ਕੌਣ ਸੀ ਗੁਰੂ ਨਾਨਕ ਦੇਵ ਜੀ ਦਾ।
ਤਨ ਧਾਰਨ ਕੋ ਧਰਮ ਜੇ ਕਹੀਏ,
ਜੇ ਕਹੋ ਵੀ ਸਰੀਰ ਧਾਰ ਕੇ ਗੁਰੂ ਜ਼ਰੂਰ ਧਾਰਨਾ ਚਾਹੀਦਾ, ਇਹ ਨਿਯਮ ਹੈ ਮਾਤ ਲੋਕ ਦੇ ਅੰਦਰ। ਗੁਰਮੰਤਰਹੀਣ ਪ੍ਰਾਣੀ ਤ੍ਰਗੰਤ ਜਨਮ ਭ੍ਰਸ਼ਟ ਨੇ, ਕੂਕਰੈ ਸੂਕਰੈ ਗਰਦਵੈ ਕਾਕੈ ਸਰਪਨੈ ਤੁਲਖ। ਜਿਹੜਾ ਗੁਰਮੰਤਰ ਤੋਂ ਹੀਣਾ ਪ੍ਰਾਣੀ ਹੈ, ਗੁਰੂ ਨਹੀਂ ਧਾਰਦਾ, ਉਹਦਾ ਸੰਸਾਰ 'ਚ ਜਨਮ ਤ੍ਰਕਾਰ ਹੈ। ਨਾਲ ਹੀ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਸਤਸੰਗ ਜੀ, ਕੁੱਤਿਆਂ ਵਰਗੀ ਹੈ, ਸੂਰਾਂ ਵਰਗੀ ਹੈ, ਇਸੇ ਤਰ੍ਹਾਂ ਸਤਸੰਗਤ ਜੀ ਸੱਪਾਂ ਵਰਗੀ, ਕਾਵਾਂ ਦੀ ਨਿਆਈ, ਇਹੀ ਜੀ ਨਿਖਿੱਧ ਸਤਸੰਗ ਜੀ ਉਹਨਾਂ ਦੀ ਜ਼ਿੰਦਗੀ ਹੈ, ਤ੍ਰਕਾਰ ਹੈ ਉਹਨਾਂ ਦਾ ਜਿਉਣਾ। ਨਗੁਰੇ ਕਾ ਹੈ ਨੌ ਬੁਰਾ, ਜਿਹਨੇ ਗੁਰੂ ਨੂੰ ਧਾਰਿਆ ਉਹਦਾ ਤਾਂ ਨੌ ਲੈਣਾ ਹੀ ਬੁਰਾ ਹੈ। ਸਤਸੰਗਤ ਜੀ ਕਹਿਣ ਲੱਗੇ, ਮਹਾਰਾਜ ਫਿਰ ਨਗੁਰੇ ਰਹੇ। ਮਹਾਰਾਜ ਕਹਿੰਦੇ ਨਾ ਭਾਈ, ਦੇਹ ਧਾਰ ਕੇ ਮਾਤ ਲੋਕ ਵਿੱਚ ਗੁਰੂ ਧਾਰਨਾ ਬਹੁਤ ਹੀ ਜ਼ਰੂਰੀ ਹੈ। ਜਿਵੇਂ ਭੋਜਨ ਤੋਂ ਬਿਨਾਂ ਨਹੀਂ ਨਾ ਆਪਾਂ ਨੂੰ ਸਰਦਾ, ਪਾਣੀ ਤੋਂ ਬਿਨਾਂ ਸਰਦਾ ਨਹੀਂ, ਇਸ ਤਰ੍ਹਾਂ ਭਾਈ ਗੁਰੂ ਤੋਂ ਬਿਨਾਂ ਵੀ ਨਹੀਂ। ਨਗੁਰੇ ਆਦਮੀ ਤਾਂ ਬਹੁਤ ਹੀ ਸਤਸੰਗ ਜੀ ਹਾਲਤ ਬੁਰੀ ਹੈ, ਉਹਦੀ ਗਤੀ ਨਹੀਂ ਹੁੰਦੀ। ਮਹਾਰਾਜ ਕਹਿੰਦੇ ਭਾਈ, ਸਾਡਾ ਸਿੱਖ ਕਿਹੜਾ ਸਿੱਖੀ ਧਾਰ ਲਵੇ, ਕਿਹੜਾ ਰਗ ਥਾਈ ਅੰਮ੍ਰਿਤ ਲੰਘ ਜੇ ਇਹਦੇ। ਜੇ ਗਲਤੀਆਂ ਕਰਦਾ ਵੀ ਹੈ, ਇਸ ਨੂੰ ਅਸੀਂ ਨਰਕਾਂ 'ਚ ਗਏ ਨੂੰ ਪਛਾਣ ਲੈਂਦੇ ਹਾਂ ਕਿ ਆਹ ਸਾਡਾ ਸਿੱਖ ਆ। ਕੱਢ ਹੀ ਨਰਕ 'ਤੇ ਧੂ, ਬਿਨ ਕੇਸਾਂ ਸਿਰ ਕੁੱਟੀਆਂ ਨਾ ਚੰਘਾਰੇ ਕੌਣ ਛਡਾਏ ਸੀ। ਅਸੀਂ ਭਾਈ ਉਸ ਨੂੰ ਖਿੱਚ ਕੇ ਕੱਢ ਲੈਂਦੇ ਹਾਂ, ਫਿਰ ਵੀ ਲਾਜ ਰੱਖਦੇ ਹਾਂ ਸਾਡਾ ਸਿੱਖ ਹੈ। ਪਟਾ ਪਾ ਦਈਏ ਕਿਸੇ ਕੁੱਤੇ ਦੇ, ਪਟਾ ਪਾਈਦਾ ਹੀ ਉਸਦੇ ਜਿਹਾ ਰੱਖਿਆ ਹੋਵੇ। ਜੇ ਉਹ ਨਲਾਇਕ ਹੋ ਜੇ, ਕਰੰਗਾਂ ਜਾਣ ਲੱਗ ਜੇ, ਛੱਡ ਦਿੰਦੇ ਹਾਂ ਵੀ ਰਾਖੀ ਨਹੀਂ ਕਰਦਾ ਆਏ ਹੈ। ਜੇ ਤੁਰੇ ਜਾਂਦੇ ਨੂੰ ਕੁੱਤੇ ਨੂੰ ਗਾਲ ਤੇਰੇ ਰੱਖਦੇ ਕੀ ਕਹਿ ਕੇ ਗਾਲ ਕੱਢੇ, ਖੂਨ ਹੋ ਜਾਂਦੇ, ਕਹਿੰਦੇ ਉਹ ਮੇਰੇ ਕੁੱਤੇ ਨੂੰ ਤੂੰ ਗਾਲ ਕੱਢਣ ਕੌਣ ਵਾਲਾ। ਜੇ ਉਹ ਨਲਾਇਕ ਹੈ, ਮੈਂ ਖੁੱਲ੍ਹਾ ਛੱਡਿਆ, ਕੁੱਤਾ ਤਾਂ ਮੇਰਾ ਹੀ ਆ। ਇਸ ਤਰ੍ਹਾਂ ਸਤਿ ਗੁਰੂ ਨੂੰ ਲਾਜ ਆ ਜਾਂਦੀ। ਸੋ ਮਾਤ ਲੋਕ ਦੇ ਅੰਦਰ ਧਰਮ ਹੈ ਆ ਕੇ ਗੁਰੂ ਧਾਰਨਾ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਗੁਰੂ ਧਾਰਿਆ, ਤੁਹਾਨੂੰ ਦੱਸਦੇ ਹਾਂ।
ਸ੍ਰੀ ਨਾਨਕ ਗੁਰ ਅੰਗਤ ਲਈਏ,
ਇਹ ਤੁਹਾਨੂੰ ਦੱਸਦੇ ਹਾਂ। ਗੁਰੂ ਨਾਨਕ ਦੇਵ ਜੀ ਦਾ ਗੁਰੂ ਪਹਿਲਾਂ ਤਾਂ ਅਕਾਲ ਪੁਰਖ ਅੰਤਰਜਾਮੀ ਸੀ। ਜਦੋਂ ਸਤਿ ਸੰਗਤ ਜੀ ਆਪ ਨੇ ਮੋਦੀ ਖਾਨਾ ਕੀਤਾ, ਸੰਗਤਾਂ ਨੂੰ 13-13 ਕਰਕੇ ਬੜਾ ਦਾਨ ਦਿੱਤਾ, ਆਪ ਜੀ ਤੜਕੇ ਇਸ਼ਨਾਨ ਕਰਨ ਜਾਂਦੇ ਬੇਈ ਨਦੀ ਦੇ ਬੇਰ ਸਾਹਿਬ ਅਸਥਾਨ ਗੁਰਦੁਆਰਾ, ਕੌਣ ਨਹੀਂ ਦਰਸ਼ਨ ਕੀਤੇ ਸਭ ਜਾਣਦੇ। ਜਦੋਂ ਬੇਈ ਨਦੀ 'ਚ ਤੜਕੇ 4 ਵਜੇ ਭਾਈ ਭਗੀਰਥ ਨੂੰ ਫੜਾ ਕੇ ਵਸਤਰ ਪ੍ਰਵੇਸ਼ ਹੋ ਗਏ, ਪਾਣੀ ਚੁੱਭੀ ਮਾਰੀ, ਜਦ ਹੀ ਖਾਲਸਾ ਜੀ ਵਰਨ ਦੇਵਤਾ ਜਿਹਨੂੰ ਖਵਾਜਾ ਬਲੀ ਕਹਿੰਦੇ ਆ ਉਹਨੇ ਦਰਸ਼ਨ ਕੀਤੇ। ਕਹਿੰਦਾ ਮਹਾਰਾਜ ਜੀ ਕਿਰਪਾ ਕਰੋ, ਮੈਂ ਇੱਕ ਚੌਂਕੀਦਾਰ ਹੈ, ਪਰਮੇਸ਼ਰ ਤੁਸੀਂ ਉਹੀ ਹੋ ਰੂਪ ਜੋ ਸੱਚਖੰਡ ਵਿੱਚ ਹੋ, ਇੱਥੇ ਤੁਸੀਂ ਗੁਰੂ ਨਾਨਕ ਰੂਪ ਨਾਮ ਧਰਾ ਕੇ ਦੇਹ ਧਾਰੀ ਹੋਈ ਹੈ, ਇੱਥੇ ਨੇੜੇ ਹੀ ਬੈਠ ਕੇ ਮੋਦੀ ਖਾਨਾ ਕਰਕੇ ਜੀਵਨ ਦਾ ਭਲਾ ਕਰਦੇ ਹੋ, ਸੱਚਖੰਡ 'ਚੋਂ ਮੈਂ ਚਿੱਠੀ ਆਈ ਆ ਉਹ ਤੁਹਾਨੂੰ ਦੇਣੀ ਹੈ। ਮਹਾਰਾਜ ਕਹਿੰਦੇ ਕੀ? ਕਹਿੰਦੇ ਤੁਹਾਨੂੰ ਬੁਲਾਇਆ। ਸਤ ਸੰਗਤ ਜੀ ਮਰਨੇ 'ਤੇ ਕਿਹਾ ਡਰਪ ਨਾ ਜਬ ਹੱਥ ਸੰਧੌਰਾ ਨਹੀਂ। ਜਦੋਂ ਕੋਈ ਪਤੀ ਅੱਗੇ ਚੜ੍ਹਾਈ ਕਰ ਜਾਂਦਾ ਚਿਖਾ 'ਤੇ ਲਿਜਾਂਦੇ, ਬੀਬੀਆਂ ਨੂੰ ਜਦੋਂ ਪਤਾ ਲੱਗ ਜਾਂਦਾ, ਜਦੋਂ ਹੀ ਫੜ ਕੇ ਨਾਰੀਅਲ ਮਗਰ ਚਲੀਆਂ ਜਾਂਦੀਆਂ, ਸਤੀ ਕੇ ਸੰਚੈ ਭਾਂਡੇ, ਉਹ ਇਉਂ ਨਹੀਂ ਸੀ ਕਹਿੰਦੀਆਂ ਅਸੀਂ ਨਿਆਣੇ ਨੂੰ ਬਰਾ ਕੇ ਜਾਵਾਂਗੀਆਂ, ਇਉਂ ਨਹੀਂ ਕਹਿੰਦੀਆਂ ਅਸੀਂ ਭਾਂਡੇ ਮਾਂਜਣ ਵਾਲੇ ਪਏ ਨੇ ਜੂਠੇ, ਇਹਨਾਂ ਨੂੰ ਭਾਂਡਿਆਂ ਵਾਲੀ ਸਜਾ ਕੇ ਜਾਵਾਂਗੇ, ਇਕੱਠਾ ਕਰ ਜੀਏ ਘਰ ਦਾ ਮਾਲ, ਕਿਤੇ ਚਲਿਆ ਜਾਵੇ ਰੁੜ ਜੇ, ਜਿਹਦਾ ਪਤੀ ਰੁੜ ਗਿਆ ਉਹਦਾ ਰਿਹਾ ਹੀ ਕੱਖ ਨਹੀਂ। ਉਹ ਜਾ ਕੇ ਸਤ ਸੰਗਤ ਜੀ ਜਦੇ ਹੀ ਸਤੀ ਹੋ ਜਾਂਦੀਆਂ। ਇਸੇ ਤਰ੍ਹਾਂ ਸੱਚਖੰਡੋ ਸੁਨੇਹਾ ਆਇਆ ਹੋਵੇ ਕਿ ਗੁਰੂ ਨਾਨਕ ਦੇਵ ਜੀ ਮਗਰੋਂ ਸੁਨੇਹਾ ਦੇਣ ਮੋਦੀ ਖਾਨੇ ਦਾ ਵੀ ਅਸੀਂ ਚੱਲੇ ਹਾਂ। ਮੁੜ ਕੇ ਭਾਈ ਭਗੀਰਥ ਨੂੰ ਵੀ ਨਹੀਂ ਕਿਹਾ ਕਿ ਅਸੀਂ ਚੱਲੇ ਹਾਂ, ਸੱਚਖੰਡ ਨੂੰ ਸੁਨੇਹਾ ਆਇਆ, ਜਿਹੜਾ ਕਿਨਾਰੇ 'ਤੇ ਵਸਤਰ ਲਈ ਖੜਾ ਸੀ। ਬਸ ਚੁੱਭੀ ਮਾਰਦੇ ਸਾਰ ਹੀ ਸਤ ਬਚਨ ਕਹਿ ਕੇ ਜਦੇ ਹੀ ਸੱਚਖੰਡ ਜਾ ਪਹੁੰਚੇ। ਅੱਗੇ ਹੁਕਮ ਕੀ ਹੋਇਆ ਕਿ ਤੁਹਾਨੂੰ ਦੁਕਾਨਾਂ ਕਰਨ ਵਾਸਤੇ ਭੇਜਿਆ ਮਾਤ ਲੋਕ ਵਿੱਚ। ਕਲਯੁੱਗ ਦਾ ਸਮਾਂ ਹੈ, ਧਰਤੀ ਭਾਰਾਂ ਭਾਰ ਦੇ ਨਾਲ ਦੱਬੀ ਜਾ ਰਹੀ ਆ ਪਾਪਾਂ ਦੇ ਨਾਲ। ਤੁਸੀਂ ਹੁਣ ਤੱਕ ਗੁਰਮਤਿ ਦਾ ਸਿਧਾਂਤ ਕਿਉਂ ਨਹੀਂ ਦੁਹਰਾਉਣ ਲੱਗੇ ਸਿੱਖੀ? ਗੁਰੂ ਨਾਨਕ ਦੇਵ ਜੀ ਨੇ ਹੱਥ ਜੋੜ ਕੇ ਕਿਹਾ, ਹੇ ਵਾਹਿਗੁਰੂ, ਮਾਤ ਲੋਕ ਦੀ ਇਹ ਮਰਜ਼ਾਦਾ, ਜਿੰਨਾ ਚਿਰ ਆਪ ਨੁਗਰੇ ਹੋਈਏ ਕਿਸੇ ਨੂੰ ਉਪਦੇਸ਼ ਨਹੀਂ ਦੇ ਸਕੀਦਾ, ਜਦੋਂ ਗੁਰੂ ਧਾਰ ਲਈਏ ਫਿਰ ਉਪਦੇਸ਼ ਦੇਣ ਦਾ ਹੱਕ ਹੈ। ਮੈਂ ਹੁਣ ਤਾਂ ਗੁਰੂ ਨਹੀਂ ਕੋਈ ਧਾਰਿਆ। ਉਸ ਵੇਲੇ ਖਾਲਸਾ ਜੀ ਅਕਾਲ ਪੁਰਖ ਅੰਤਰਜਾਮੀ ਨੂੰ ਗੁਰੂ ਧਾਰਿਆ, ਗੁਰੂ ਨਾਨਕ ਦੇਵ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਇੱਥੇ ਤੱਕ ਇਹ ਅਕਾਲ ਗੋ ਬਾਣੀ ਹੈ, ਇਹ ਗੁਰੂ ਨਾਨਕ ਦੇਵ ਜੀ ਨੂੰ ਪ੍ਰਾਪਤ ਹੋਈ ਆ ਸੱਚਖੰਡੋਂ। ਆਦਿ ਸਤਜੁਗ ਆਦਿ ਸੱਚ ਹੈ ਭੀ ਸੱਚ ਨਾਨਕੋ ਸੀ ਭੀ ਸੱਚ, ਇਹ ਮਹਾਰਾਜ ਦਾ ਨਾਂ ਵਿੱਚ ਆਉਂਦਾ। ਇਹ ਆਪ ਦੇ ਨਾਲ ਮਿਲ ਕੇ ਸੰਗਤਾਂ ਨੂੰ ਮੂਲ ਮੰਤਰ ਦ੍ਰਿੜ ਕਰਾਇਆ ਵਾਪਸ ਆ। ਉਸ ਵੇਲੇ ਅਕਾਲ ਪੁਰਖ ਅੰਤਰਜਾਮੀ ਨੇ ਕਿਹਾ, ਤੁਹਾਡੇ ਅਤੇ ਸਾਡੇ ਵਿੱਚ ਅੰਤਰਾ ਨਹੀਂ, ਤੁਸੀਂ ਗੁਰ ਪਰਮੇਸ਼ਰ ਹੋ, ਅਸੀਂ ਇਕੱਲੇ ਹੀ ਪਰਮੇਸ਼ਰ। ਆਪ ਨੇ ਆ ਕੇ ਵਾਪਸ ਸਤ ਸੰਗਤ ਜੀ ਸੰਤ ਘਾਟ ਸੁਲਤਾਨਪੁਰ ਬੇਈ ਨਦੀ ਦੇ ਕਿਨਾਰੇ 'ਤੇ 1 ਮੀਲ ਉਤਲੇ ਪਾਸੇ ਨੂੰ ਜਿੱਧਰੋਂ ਨਦੀ ਆਉਂਦੀ ਆ ਉੱਥੇ ਪ੍ਰਗਟ ਹੋ ਕੇ ਉਪਦੇਸ਼ ਦੇਣਾ ਸ਼ੁਰੂ ਕੀਤਾ ਸੀ। ਨਾਲੇ ਗੁਰਬਾਣੀ 'ਚ ਆਉਂਦਾ, ਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰਮਿਲਿਆ ਸੋਈ ਜੀਓ। ਪਾਪਾਂ ਪੁੰਨਾਂ ਤੋਂ ਪਰੇ, ਪ੍ਰਕਿਰਤੀ ਤੋਂ ਪਰੇ, ਪਰਮੇਸ਼ਵਰ ਅਕਾਲ ਪੁਰਖ ਅੰਤਰਜਾਮੀ ਗੁਰੂ ਨਾਨਕ ਦੇਵ ਜੀ ਨੂੰ ਉਹ ਗੁਰੂ ਮਿਲਿਆ ਹੈ। ਲੇਕਿਨ ਇੱਥੇ ਮਹਾਰਾਜ ਨੇ ਨੇੜੇ ਹੀ ਕੰਮ ਨਿਬੇੜ ਦਿੱਤਾ ਕਿ ਉਹਨਾਂ ਪੰਡਿਤਾਂ ਨੇ ਮੰਨਣਾ ਨਹੀਂ, ਤੁਸੀਂ ਉਹਨਾਂ ਨੂੰ ਜਾ ਕੇ ਕਹਿ ਦਿਓ ਕਿ ਗੁਰੂ ਨਾਨਕ ਦੇਵ ਜੀ ਦਾ ਗੁਰੂ ਗੁਰੂ ਅੰਗਦ ਦੇਵ ਜੀ ਸੀ। ਇਹ ਆਪਾਂ ਵੀ ਸੁਣ ਕੇ ਹੈਰਾਨ ਹੋਵਾਂਗੇ ਵੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਨੂੰ ਗੁਰੂ ਉਤਾਰਿਆ ਕਿ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਉਤਾਰਿਆ, ਇਹ ਕੀ ਬਣੀ ਬਾਤ। ਇਹ ਅਖੀਰ ਤੇ ਵੀ ਸਮਝ ਲੈਣਾ, ਖਾਲਸੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗੁਰੂ ਧਾਰਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਗੁਰੂ ਧਾਰਿਆ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ, ਇਸ ਘਰ ਦੀਆਂ ਵਡਿਆਈਆਂ ਖਾਲਸਾ ਜੀ ਇਸੇ ਘਰ ਨੂੰ ਹੀ ਫਾਵੇ ਆਉਂਦੀਆਂ, ਕਿਸੇ ਧਰਮ ਵਿੱਚ ਇਹ ਅਸੀਂ ਪਵਿੱਤਰ ਨਿਯਮ ਨਹੀਂ ਹਨ, ਹੈਰਾਨ ਹੋ ਜਾਵੋਗੇ। ਜਿਹੜੇ ਸਤਸੰਗਤ ਜੀ ਆਦਮੀ ਨੂੰ ਆਪਣੇ ਘਰ ਦਾ ਭੇਤ ਨਹੀਂ, ਉਹਦਾ ਜੀਵਨ ਕਾਹਦਾ ਸਵਾਹ ਹੈ। ਜੇ ਸਾਨੂੰ ਆਪਣਾ ਘਰ ਸਾਡਾ ਸੰਗਤ ਹੈ, ਆਪਾਂ ਇੱਕ ਘਰ ਦੇ ਭੈਣ ਭਰਾ ਸਾਰੇ ਇੱਥੇ ਬੈਠੇ ਹਾਂ, ਸਤਿਗੁਰੂ ਜੀ ਆਪਣੇ ਮਾਤਾ ਪਿਤਾ ਨੇ, ਜੇ ਸਾਨੂੰ ਸਾਡੇ ਮਾਤਾ ਪਿਤਾ ਦਾ ਨਹੀਂ ਪਤਾ ਵੀ ਉਹਨਾਂ ਦੀ ਅਵਸਥਾ ਕਿੱਡੀ ਕੁ ਹੈ, ਉਹਨਾਂ ਦਾ ਪਰਉਪਕਾਰ ਸਾਡੇ 'ਤੇ ਕੀ ਹੈ, ਔਰ ਸਾਡਾ ਕਰਤੱਵ ਕੀ ਹੈ, ਸਾਡਾ ਆਪਸ ਵਿੱਚ ਮਿਲ ਮਿਲਾਪ ਦਾ ਕੀ ਨਿਯਮ ਹੈ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਬਲਾਏ, ਹਰਨਾਮੇ ਕੇ ਹੋਵੋ ਜਿਉੜੀ ਗੁਰਮੁਖ ਬੈਸੋ ਸਭਾ ਵਿਛਾਏ। ਜੇ ਇਹ ਜੇ ਨਿਯਮ ਦਾ ਸਾਨੂੰ ਆਪਣੇ ਘਰ ਦਾ ਨਹੀਂ ਪਤਾ ਤਾਂ ਅਸੀਂ ਧਰਕਾਰ ਹੈ ਸਾਡਾ ਜਿਉਣਾ। ਸਤਸੰਗਤ ਜੀ ਭਾਵ ਕੀ, ਆਪ ਸੱਚੇ ਪਾਤਸ਼ਾਹ ਨੇ, ਦਸਵੇਂ ਪਾਤਸ਼ਾਹ ਨੇ, ਆ ਪਿੱਛੇ ਆਪਾਂ ਗੁਰਪੁਰਬ ਸਭ ਜਾਂਦਿਆਂ ਦਾ ਛੋਟਿਆਂ ਦਾ ਆ ਰਿਹਾ ਹੈ, ਪਿਛਲਿਆਂ ਦਾ ਮਨਾਇਆ ਹੈ, ਦਸਵੇਂ ਪਾਤਸ਼ਾਹ ਨੇ ਚਮਕੌਰ ਦੀ ਗੜੀ ਵਿੱਚ ਪੰਜ ਪਿਆਰਿਆਂ ਨੂੰ ਸਤਸੰਗਤ ਜੀ ਇੱਕ ਸਿੰਘ ਦੇ ਉੱਤੇ ਕਲਗੀ ਸਜਾ ਕੇ ਭਾਈ ਸੰਤ ਸਿੰਘ ਦੇ ਪਰਮ ਪ੍ਰਕਰਮਾ ਕਰਕੇ ਮੱਥਾ ਟੇਕ ਦਿੱਤਾ। ਕੀ ਕਿਹਾ, ਖਾਲਸਾ ਮੇਰੋ ਰੂਪ ਹੋ ਖਾਸ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰਾ ਗੁਰੂ ਹੈ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਕਿਹਾ, ਕਹਿੰਦੇ ਭਾਈ ਗੁਰੂ ਨਾਨਕ ਦੇਵ ਜੀ ਦੇ ਗੁਰੂ ਗੁਰੂ ਅੰਗਦ ਦੇਵ ਜੀ ਸੀ, ਜਦੋਂ ਗੁਰਤਾ ਗੱਦੀ ਦਿੱਤੀ ਪੰਜ ਪੈਸੇ ਨਾਰੀਅਲ ਨਹੀਂ ਮੱਥਾ ਟੇਕਿਆ। ਜਿਸ ਵੇਲੇ ਇਉਂ ਗਾ ਬਾਤ ਕਹੀ ਉਹ ਹੈਰਾਨ ਹੋ ਗਏ ਵੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਗੁਰੂ ਅੰਗਦ ਦੇਵ ਜੀ। ਫਿਰ ਅੱਗੇ ਦੱਸਦੇ ਹਨ,
ਧਾਰਨ ਕੋ ਧਰਮ ਜਿਸ ਆਗੇ ਨਿਜ ਸੀਸ ਨਵਾਇਓ।
ਦੇਖ ਲਓ ਗੁਰੂ ਅੰਗਦ ਦੇਵ ਜੀ ਦੇ ਅੱਗੇ ਸੀਸ ਝੁਕਾਇਆ। ਭਾਵੇਂ ਸਤ ਸੰਗਤ ਜੀ, ਗੁਰੂ ਅੰਗਦ ਦੇਵ ਜੀ ਨੇ ਬੜਾ ਹੀ ਦੁੱਖ ਮੰਨਿਆ ਮਨ ਵਿੱਚ, ਜਦੋਂ ਗੁਰਤਾ ਗੱਦੀ ਦੇਣ ਲੱਗੇ ਗੁਰੂ ਨਾਨਕ ਦੇਵ ਜੀ, ਪੰਜ ਪੈਸੇ ਨਾਰੀਅਲ, ਨਾਰੀਅਲ ਦੇ ਸੀਸ ਭੇਟਾ ਦਾ ਜਣਾਉਂਦਾ ਨਾਰੀਅਲ, ਅਤੇ ਪੰਜ ਪੈਸੇ ਵਿੱਚ ਧਨ ਆ ਜਾਂਦਾ ਸਾਰਾ ਭੇਟਾ। ਜਿਸ ਵੇਲੇ ਕਰਕੇ ਮੱਥਾ ਟੇਕਣ ਲੱਗੇ ਤਾਂ ਆਪ ਜੀ ਦੇ ਚਰਨ ਦੇ ਅੰਗੂਠੇ ਨੂੰ ਗੁਰੂ ਨਾਨਕ ਦੇਵ ਜੀ ਦਾ ਹੱਥ ਚੋ ਗਿਆ। ਬਚਾਏ ਬਹੁਤ ਪੈਰ ਵੀ ਹੈ, ਗੁਰੂ ਨਾਨਕ ਦੇਵ ਜੀ ਤੋਂ ਅਸੀਂ ਮੱਥਾ ਟਿਕਵਾਈਏ, ਇੰਨੀ ਭਾਵਨਾ ਸੀ। ਜਦੇ ਹੀ ਸਹਾਰਿਆ ਨਹੀਂ ਗਿਆ, ਕਹਿੰਦੇ ਹੇ ਗੂਠੇ ਤੈਨੂੰ ਕੋਹੜ ਹੋ ਜੇ, ਤੂੰ ਗੁਰੂ ਨਾਨਕ ਦੇਵ ਜੀ ਤੋਂ ਹੱਥ ਲਵਾਵੇਂ। ਗੁਰੂ ਨਾਨਕ ਦੇਵ ਜੀ ਕਹਿੰਦੇ ਬਸ ਪੁਰਖਾ, ਇਦੂ ਵੱਧ ਨਾ ਬੋਲੀ, ਜੋ ਬਚਨ ਕਹੇਗਾ ਪੂਰਾ ਹੋਇਆ ਕਰੇਗਾ ਅੱਗੇ ਬਾਅਦ। ਸਾਰੀ ਜ਼ਿੰਦਗੀ ਗੂਠੇ 'ਤੇ ਜ਼ਖਮ ਰੱਖਿਆ ਗੁਰੂ ਨਾਨਕ ਗੁਰੂ ਅੰਗਦ ਦੇਵ ਜੀ ਨੇ, ਕਿ ਇਹਨੂੰ ਸਜ਼ਾ ਦੇਣੀ ਹੈ, ਇਹਨੇ ਗੁਰੂ ਨਾਨਕ ਦੇਵ ਜੀ ਤੋਂ ਹੱਥ ਲਵਾਇਆ। ਇੰਨੀ ਭਾਵਨਾ ਸੀ ਸਤਸੰਗਤ ਜੀ, ਪਰ ਫਿਰ ਵੀ ਗੁਰੂ ਨਾਨਕ ਦੇਵ ਜੀ ਦਾ ਸੀਸ ਸਤਸੰਗਤ ਜੀ ਦੇਖ ਲਓ ਕਿਸੇ ਮੂਹਰੇ ਝੁਕਿਆ ਹੈ, ਗੁਰੂ ਅੰਗਦ ਦੇਵ ਜੀ ਮੂਹਰੇ ਝੁਕਿਆ, ਸਾਰੀ ਦੁਨੀਆ ਝੁੱਕ ਗਈ ਗੁਰੂ ਨਾਨਕ ਦੇਵ ਜੀ ਦੇ ਸਤਸੰਗਤ ਜੀ। ਨਿਮਰਤਾ ਭਾਵਨਾ ਸਾਰੇ ਲਿਖੀਆਂ ਮੁਨੀਆਂ ਦਾ ਸਿੱਧਾਂ ਦਾ ਸਤਿਕਾਰ ਕਰਦੇ ਰਹੇ ਗੁਰੂ ਨਾਨਕ ਦੇਵ ਜੀ। ਸਿੱਧਾਂ ਨੇ ਵੀ ਮਨ ਵਿੱਚ ਕੀ ਮਨ ਫੁਰਨਾ ਕੀਤਾ ਸੀ ਜਦੋਂ ਸਵੇਰ ਪਰਬਤ 'ਤੇ ਗਏ ਹੈ, ਸਾਰੇ ਅੱਡ ਅੱਡ ਧੂਣੇ ਲਾ ਕੇ ਬਹਿ ਗਏ, ਕਹਿੰਦੇ ਤਪਾ ਨਾਨਕ ਆ ਰਿਹਾ ਆਪਣੀ ਸ਼ਕਤੀ ਨਾਲ, ਆਪਣਾ ਚੇਲਾ ਬਣ ਜੇ ਤਾਂ ਚੰਗਾ। ਗੋਰਖਨਾਥ ਆਪਣੇ ਜਿੰਨੇ ਸਿੱਧ ਸੀ ਅੱਡ ਅੱਡ ਬਹਿ ਗਏ, ਕਹਿੰਦੇ ਆਪਾਂ ਨੂੰ ਸਾਰਿਆਂ ਨੂੰ ਮੱਥਾ 'ਤੇ ਟੇਕੂ ਆ ਕੇ, ਜਿਹੜਾ ਮੱਥਾ ਟੇਕੇ ਆਪੇ ਉਹ ਨੀਵਾਂ ਹੋ ਜਾਂਦਾ ਦੂਜੇ ਨਾਲੋਂ। ਸਤਿਗੁਰੂ ਨਾਨਕ ਦੇਵ ਜੀ ਨੇ ਸੋਚਿਆ ਵੀ ਸਿੱਧ ਹੰਕਾਰੀ ਜਾ ਬੈਠੇ ਸਵੇਰ ਪਰਬਤ 'ਤੇ, ਧੂਣੇ ਲਾਏ ਹੋਏ ਨੇ, ਬੈਠੇ ਨੇ, ਹੁਣ ਕਿਵੇਂ ਕਰੀਏ ਇਹਨਾਂ ਦਾ ਹੰਕਾਰੀਆਂ ਤਾਂ ਮੱਥਾ ਟੇਕਣਾ ਚੰਗਾ ਨਹੀਂ। ਆਪ ਜੀ ਨੇ ਸਤ ਸੰਗਤ ਜੀ ਚੜ੍ਹਦੇ ਸਾਰੀ ਸਵੇਰ ਪਰਬ ਦੇ ਜਿਸ ਵੇਲੇ ਸਿੱਧ ਮੰਡੀ ਦ੍ਰਿਸ਼ਟੀ ਆਈ, ਆਪ ਜੀ ਕੀ ਕਹਿੰਦੇ, ਸੰਤ ਸਭਾ ਜੈਕਾਰ ਹੋ, ਹੇ ਸੰਤਾਂ ਦੀ ਸਭਾ ਤੁਹਾਡੀ ਜੈ ਜੈਕਾਰ ਹੋ, ਐਂ ਕਹਿ ਕੇ ਗੋਰਖਨਾਥ ਦੇ ਕੋਲੇ ਬੈਠ ਗਏ। ਉਹ ਉਡੀਕਦੇ ਹੀ ਰਹਿ ਗਏ ਵੀ ਸਾਨੂੰ ਮੱਥਾ ਟੇਕਣਗੇ। ਜਦ ਨੂੰ ਗੋਰਖਨਾਥ ਦੇ ਨਾਲ ਗੱਲਾਂ ਬਾਤਾਂ ਹੋਣ ਲੱਗੀਆਂ, ਸਾਰੇ ਸਿੱਧ ਆਪੋ ਆਪਣੇ ਆਸਣਾਂ ਤੋਂ ਉੱਠ ਕੇ ਨੇੜੇ ਸੁਣਨ ਵਾਸਤੇ ਆ ਗਏ। ਗੋਰਖਨਾਥ ਕਹਿੰਦਾ, ਤੁਸੀਂ ਬੜੇ ਹੰਕਾਰੀ ਹੋ, ਜਿਹਦੇ ਅੰਦਰ ਆਪ ਹੰਕਾਰ ਹੁੰਦਾ ਦੂਜੇ ਦੇ ਅੰਦਰ ਪ੍ਰਤੀਤ ਹੁੰਦਾ, ਜਿਹਦਾ ਮੂੰਹ ਆਪ ਦਾ ਬਿੰਗਾ ਹੋਵੇ ਸਤਸੰਗੀ ਸੀਸੇ ਵਿੱਚ ਨਹੀਂ ਫਰਕ ਹੁੰਦਾ, ਸੀਸਾ ਉਹਨੂੰ ਦਿਖਾ ਦਿੰਦਾ ਵੀ ਤੇਰਾ ਮੂੰਹ ਹੀ ਆਇਆ ਜਿਹਾ। ਉਹਦੇ ਅੰਦਰ ਹੰਕਾਰ ਸੀ, ਗੁਰੂ ਨਾਨਕ ਦੇਵ ਜੀ ਦੇ ਅੰਦਰ ਉਹਨੂੰ ਭਾਸਿਆ ਕਿ ਇਹਨਾਂ 'ਚ ਹੰਕਾਰ ਹੈ। ਸ਼ਾਇਦ ਗੁਰੂ ਨਾਨਕ ਦੇਵ ਜੀ ਸ਼ੀਸ਼ੇ ਵਰਗੇ ਉੱਜਲ ਹਨ। ਮਹਾਰਾਜ ਕਹਿੰਦੇ, ਅਸੀਂ ਤਾਂ ਹੰਕਾਰ ਨਹੀਂ ਕੀਤਾ, ਕਹਿੰਦੇ ਤੁਸੀਂ ਸਾਨੂੰ ਮੱਥਾ ਨਹੀਂ ਟੇਕਿਆ ਇਕੱਲੇ ਇਕੱਲੇ ਨੂੰ। ਕਹਿੰਦੇ ਗੋਰਖਨਾਥ, ਸਾਨੂੰ ਭਰੋਸਾ ਨਹੀਂ ਸਵਾਸ ਦਾ, ਹਮ ਆਦਮੀ ਆ, ਇਕਦਮ ਹੀ ਮੋਹਲਤ ਮੋਹਤ ਨਾ ਜਾਣਾ। ਆਪਾਂ ਨੂੰ ਆਦਮੀ ਤਦੇ ਕਹਿੰਦੇ ਆ ਦਮ ਆਇਆ ਕਿ ਨਾ ਆਇਆ। ਜੇ ਮੈਂ ਮੱਥਾ ਟੇਕਣ ਲੱਗਦਾ, ਗੁਰੂ ਨਾਨਕ ਦੇਵ ਜੀ ਕਹਿੰਦੇ ਬਈ ਜੇ ਵਿਚਾਲੀ ਰਹਿ ਜਾਂਦੇ ਸਾਰਿਆਂ ਦਾ ਮੱਥਾ ਟੇਕਿਆ ਨਾ ਜਾਂਦਾ। ਮੈਂ ਛੇਤੀ ਦੇਣੇ ਕਹਿੰਦਾ, ਹੇ ਸੰਤਾਂ ਦੀ ਸਭਾ ਤੁਹਾਡੀ ਜੈ ਜੈਕਾਰ ਹੋਵੇ, ਤੁਹਾਡਾ ਧੰਨਵਾਦ ਕਰ ਦਿੱਤਾ। ਬੜੇ ਸ਼ਰਮਿੰਦੇ ਹੋਏ, ਭਾਵ ਕਿ ਸਤ ਸੰਗਤ ਜੀ ਗੁਰੂ ਨਾਨਕ ਦੇਵ ਜੀ ਨੇ ਹੰਕਾਰੀਆਂ ਨੂੰ ਕਿਸੇ ਨੂੰ ਆਪਣਾ ਸਿਰ ਸੀਸ ਨਹੀਂ ਝੁਕਾਇਆ, ਵੱਡੇ ਵੱਡੇ ਗੋਰਖਨਾਥ ਵਰਗਿਆਂ ਨੂੰ ਝੁਕਣਾ ਪਿਆ। ਫਿਰ ਜਦੋਂ ਸਤ ਸੰਗਤ ਜੀ ਇਹ ਕਹਿ ਦਿੱਤਾ ਗੁਰੂ ਨਾਨਕ ਦੇਵ ਜੀ ਦੇ ਗੁਰੂ ਗੁਰੂ ਅੰਗਦ ਦੇਵ ਜੀ ਨੇ, ਇਹ ਹੁਣ ਪੰਡਿਤ ਫੇਰ ਸ਼ੰਕਾ ਕਰ ਰਹੇ ਨੇ,
ਪੈਚੇ ਪੈਸੇ ਪੰਜ ਨਲੇਰ ਚੜਾਇਓ।
ਅਰਜਨ ਦੇਵ ਜੀ ਕਹਿੰਦੇ, ਜਦੋਂ ਪੰਜ ਪੈਸੇ ਤੇ ਨਾਰੇਲ ਚੜਾਇਆ ਸੀ ਨਾ, ਉਦੋਂ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਗੁਰੂ ਧਾਰਿਆ।
ਸੁਣ ਕਰ ਤਿੰਨ ਪੁੰਨ ਸੰਸੇ ਕੀਨਾ,
ਸੁਣ ਕਰਕੇ ਉਹ ਤਵਾੜੀ ਗੋਤ ਦੇ ਬ੍ਰਾਹਮਣਾਂ ਨੇ ਫੇਰ ਸੰਸਾ ਕੀਤਾ।
ਗੁਰ ਹੋਏ ਸੋ ਉਪਦੇਸ਼ ਜੇ ਦੀਨਾ,
ਕਹਿੰਦੇ ਜੀ ਜੇ ਗੁਰੂ ਹੋ ਕੇ ਉਪਦੇਸ਼ ਦਿੱਤਾ ਗੁਰੂ ਨਾਨਕ ਦੇਵ ਜੀ ਨੇ,
ਨਾਮ ਕਹੇ ਗੋ ਕੋ ਤੁਮ ਤਮਨਾਸ,
ਵੀ ਗੁਰੂ ਤਾਂ ਉਹਨੂੰ ਕਹਿੰਦੇ ਦੇ, ਗੁਰ ਦੇ ਅਰਥ ਕਰ ਰਹੇ ਨੇ ਗੰਗਾ ਤੇ ਰਾਰਾ। ਸਿਵ ਸੰਗਤਾ ਇੱਕ ਗ੍ਰੰਥ ਹੈ ਖਾਲਸਾ ਜੀ, ਉਹਦੇ ਵਿੱਚ ਗੋ ਦਾ ਅਰਥ ਹੈ ਹਨੇਰਾ। ਸ਼ਾਮ ਵੇਦ ਦੀਆਂ ਰਿਚਾਂ ਨੇ ਉਹਨਾਂ ਵਿੱਚ ਰੰਗ ਦਾ ਅਰਥ ਹੈ ਚਾਨਣ, ਜਿਹੜਾ ਹਨੇਰੇ ਤੋਂ ਕੱਢ ਕੇ ਆਪਾਂ ਨੂੰ ਪ੍ਰਕਾਸ਼ ਵਿੱਚ ਲੈ ਜਾਵੇ, ਸੋ ਕਹੀਏ ਗੁਰੂ। ਇਹ ਗੱਗੇ ਤੇ ਰਾਰੇ ਦੇ ਇਕੱਲੇ ਨਖੇਰਵੇਂ ਅਰਥ ਨੇ, ਗੁਰੂ ਦੇ ਅਰਥ ਕੀ ਨੇ। ਜਿਹੜਾ ਸਤਸੰਗ ਜੀ ਅਗਿਆਨ ਦੇ ਹਨੇਰੇ ਤੋਂ ਕੱਢ ਕੇ ਆਪਾਂ ਨੂੰ ਗਿਆਨ ਦਾ ਪ੍ਰਕਾਸ਼ ਕਰ ਦੇਵੇ, ਉਹਨੂੰ ਗੁਰੂ ਕਹਿੰਦੇ ਹਨ। ਇਹ ਅਰਥ ਹਨ ਗੁਰੂ ਦੇ।
ਰੂਹ ਕੋ ਅਰਥ ਜੋ ਕਰੇ ਪ੍ਰਕਾਸ਼,
ਰੂਹ ਦੇ ਅਰਥ ਹੈ ਪ੍ਰਕਾਸ਼ ਰਾਰੇ ਦੇ।
ਜਿਸ ਉਪਦੇਸ਼ ਤੇ ਹੋਏ ਜਾਏ,
ਜਿਸ ਦੇ ਉਪਦੇਸ਼ ਦਿੱਤਿਆਂ ਹਨੇਰੇ ਤੋਂ ਗਿਆਨ ਹੋ ਜਾਵੇ, ਪ੍ਰਕਾਸ਼ ਹੋ ਜਾਵੇ, ਉਹਨੂੰ ਉਹ ਗੁਰੂ ਹੋਇਆ ਕਰਦਾ।
ਗੁਰੂ ਕਹੇ ਤਹੇ ਨਰ ਸਮਦਾਏ,
ਸਾਰੇ ਲੋਕ ਉਸ ਨੂੰ ਗੁਰੂ ਕਹਿੰਦੇ ਹਨ।
ਸ੍ਰੀ ਨਾਨਕ ਪੇਸ ਉਤੇ ਪ੍ਰਕਾਸ਼,
ਗੁਰੂ ਨਾਨਕ ਦੇਵ ਜੀ ਤਾਂ ਪਹਿਲਾਂ ਹੀ ਪ੍ਰਕਾਸ਼ ਸੀ, ਉਹਨਾਂ ਨੂੰ ਗੁਰੂ ਧਾਰਨ ਦੀ ਫਿਰ ਲੋੜ ਕੀ? ਜੇ ਕਹੀਏ ਵੀ ਗੁਰੂ ਅੰਗਦ ਦੇਵ ਜੀ ਗੁਰੂ ਸੀ, ਤੁਸੀਂ ਕਹਿ ਦਿੱਤਾ ਗੁਰੂ ਧਾਰੀ ਦਾ ਹੈ, ਗੁਰੂ ਹੁੰਦਾ ਉਹ ਆ ਜਿਹੜਾ ਹਨੇਰੇ ਚੋਂ ਕੱਢ ਕੇ ਚਾਨਣੇ ਰੱਖੇ। ਗੁਰੂ ਨਾਨਕ ਦੇਵ ਤਾਂ ਅੱਗੇ ਹੀ ਪ੍ਰਕਾਸ਼ ਰੂਪ ਨੇ ਚਾਨਣੇ, ਉਹਨਾਂ ਨੇ ਕਿਹੜਾ ਹਨੇਰੇ ਚੋਂ ਚਾਨਣੇ ਹੋਣਾ ਸੀ? ਸੋ ਆਪ ਜੀ ਦੱਸੋ ਜੀ, ਜੇ ਸਾਡੇ ਤੇ ਹਰਿਦੁਆਰ ਦੇ ਪੰਡਤਾਂ ਨੇ ਸ਼ੰਕਾ ਕੀਤੀ,
ਜਨਮਤ ਤੇ ਅਜਮਤ ਜਨ ਪਾਸ,
ਇਹ ਸਾਨੂੰ ਵੀ ਭਰੋਸਾ ਹੈ, ਗੁਰੂ ਨਾਨਕ ਦੇਵ ਜੀ ਤਾਂ ਜਨਮ ਦੇ ਸਾਰੀ ਕਰਾਮਾਤ ਦੇ ਮਾਲਕ ਸੀ, ਅਵਤਾਰ ਧਾਰਿਆ, ਦੇਵਤਿਆਂ ਨੇ ਆ ਕੇ ਫੁੱਲਾਂ ਦੀ ਵਰਖਾ ਕਰਨੀ, ਖੇਤੀਆਂ ਹਰੀਆਂ ਕਰ ਦੇਣੀਆਂ, ਵਿਰਸ਼ ਦੀ ਛਾਂ ਖੜੀ ਰਹਿਣੀ ਜਿੱਥੇ ਮਹਾਰਾਜ ਬਿਰਾਜੇ ਹੋਏ ਸੀ, ਸੱਪਾਂ ਨੇ ਛਾਵਾਂ ਕਰਨੀਆਂ। ਸਤਸੰਗਤ ਜੀ ਬੇਅੰਤ ਸ਼ਕਤੀਆਂ ਦੇ ਮਾਲਕ ਸੀ, ਕਾਬਲ ਵਿੱਚ ਪਹੁੰਚੇ, ਰਹਿਣਾ ਕਿੱਥੇ ਸੀ, ਕਿਹੜਾ ਉਦੋਂ ਤਾਂ ਥਾਂ ਥਾਂ 'ਤੇ ਗੁਰਦੁਆਰੇ ਸੀ, ਰਾਤ ਪੈ ਗਈ ਮਸੀਦ ਚਲੇ ਗਏ, ਬੁਲਾਣੇ ਨੇ ਧੱਕੇ ਮਾਰ ਕੇ ਕੱਢਣ ਲੱਗਾ, ਕਹਿੰਦਾ ਨਿਕਲ ਜਾਓ, ਇੱਥੇ ਨਹੀਂ ਇੱਥੇ ਥਾਂ ਹੈ। ਮਹਾਰਾਜ ਕਹਿੰਦੇ ਚੰਗਾ, ਆਪਦੀ ਮਸੀਤ ਨੂੰ ਸਾਂਭ ਕੇ ਰੱਖੀ। ਨਿਕਲਦੇ ਸਾਰੀ ਸਤ ਸੰਗਤ ਜੀ ਐਸੀ ਮਸੀਤ ਨੱਠੀ, ਕਹਿੰਦਾ ਇਹ ਕਿਹੜਾ ਨੱਠੀ ਜਾਂਦੀ ਹੈ ਕਿਤੇ ਮੇਰੀ ਮਸੀਤ, ਚਲਿਆ ਜਾ ਫਕੀਰਾ ਬਾਹਰ, ਕੌਣ ਹੈ ਤੂੰ ਕਾਬਲ। ਮਹਾਰਾਜ ਬਾਹਰ ਨਿਕਲ ਗਏ, ਐਸੀ ਨੱਠੀ ਸਤ ਸੰਗੀ ਮਸੀਤ, ਬੌਂਦਲ ਗਿਆ ਚਾਰ ਚਪੇਰੇ ਕਾਬਲ ਦੇ ਮਸੀਤ ਨੱਠੀ ਪੇਰੇ। ਹਰ ਕੇ ਸਾਰੇ ਜਿੰਨੇ ਬਣਾਉਣੇ ਬਣਾਉਣੇ ਸੀ ਮਹਾਰਾਜ ਦੇ ਚਾਨੀ ਹੋਏ ਫੁੱਟ ਇਹਨੂੰ ਜੀ ਖੜਾਓ ਕਢਾਓ ਤਾਂ ਖੜੀ ਸੀ ਮਸੀਤ ਮੱਕੇ ਫੇਰ ਕੇ ਰੱਖ ਦਿੱਤੇ ਸਤਿਸੰਗਤ ਜੀ ਸੁੰਦਰਾਂ ਦੇ ਉੱਤੋਂ ਦੀ ਤੁਰੇ ਜਾਣ ਲੱਖਾਂ ਪਤਾਲ ਆਕਾਸ਼ ਬਗਦਾਦ ਦੇ ਪੀਰ ਦੇ ਮੁੰਡੇ ਨੂੰ ਦਿਖਾ ਦਿੱਤੇ ਇੰਨੇ ਸ਼ਕਤੀਆਂ ਦੇ ਮਾਲਕ ਮਹਾਰਾਜ ਕੀ ਮਹਾਰਾਜ ਕੋਲ ਪ੍ਰਕਾਸ਼ ਹੀ ਨਹੀਂ ਸੀ ਗੁਰੂ ਤਾਂ ਧਾਰੀ ਦਾ ਹਨੇਰੇ ਤੋਂ ਪ੍ਰਕਾਸ਼ ਹੋਣ ਥਾਂ ਤੇ ਹੋਣ ਵਾਸਤੇ ਉਹ ਤਾਂ ਪਹਿਲਾਂ ਹੀ ਬੜੇ ਮਾਲਕ ਹਨ ਪ੍ਰਕਾਸ਼ ਰੂਪ
ਲੱਗ ਬੈ ਮੈਂ ਉਪਦੇਸ਼ਨ ਲਾਗੇ
ਛੋਟੀ ਉਮਰ ਵਿੱਚ ਹੀ ਉਪਦੇਸ਼ ਜਦੋਂ ਬਾਬਾ ਕਾਲੂ ਜੀ ਨੇ ਪੜ੍ਹਨ ਭੇਜੇ ਪਾਂਧੇ ਕੋਲੇ ਜੋ ਪੜ੍ਹਾਇਆ ਸਾਰਾ ਹੀ ਪੜ੍ਹ ਗਏ ਪਹਿਲੇ ਦਿਨ ਪਾਂਧਾ ਹੈਰਾਨ ਹੋ ਗਿਆ ਵੀ ਇਹ ਤਾਂ ਬਾਬੇ ਕਾਲੂ ਦਾ ਲੜਕਾ ਬੜਾ ਚਤੁਰ ਵਿਰਤੀ ਵਾਲਾ ਇਹਨੂੰ ਵੱਖਰਾ ਕਰਕੇ ਪੜ੍ਹਾਈਏ ਕੱਲ੍ਹ ਤੇ ਨਾਲੇ ਇਨਾਮ ਲਵਾਂਗੇ ਪਟਵਾਰੀ ਆ ਚੰਗਾ ਮਾਇਆ ਦਾ ਧਨੀ ਆ ਬਾਬਾ ਕਾਲੂ ਅਗਲੇ ਦਿਨ ਜਦੋਂ ਵੱਖਰਾ ਕਰਕੇ ਪੜ੍ਹਾਉਣ ਲੱਗੇ ਕਹਿੰਦਾ ਜਿਹੜਾ ਕੱਲ੍ਹ ਪੜ੍ਹਾਇਆ ਸੀ ਸੁਣਾ ਮਹਾਰਾਜ ਚੁੱਪ ਕਰ ਰਹੇ ਛੁੱਟੀ ਲੈ ਕੇ ਆਲੇ ਦੁਆਲੇ ਕਿਉਂ ਨਾ ਹੋ ਗਿਆ ਕਹਿੰਦਾ ਛੁੱਟੀਆਂ ਨਾ ਸੂਤ ਦੂੰਗਾ ਕਹਿੰਦਾ ਸੁਣਾ ਤੇਰਾ ਖੇਲਾਂ 'ਚ ਖਿਆਲ ਹੈ ਜਿਵੇਂ ਬੱਚੇ ਨੂੰ ਤਾੜੀ ਦਾ ਮਹਾਰਾਜ ਨਾਲੇ ਤਾਂ ਨੇਤਰਾਂ 'ਚ ਅੱਥਰੂ ਭਰਿਆ ਹੈ ਜਦ ਦੇਖਿਆ ਵੀ ਪੰਡਿਤ ਨਹੀਂ ਖੇੜਾ ਛੱਡਦਾ ਪਾਧਾ ਕਹਿੰਦੇ ਹੇ ਪਾਧੇ ਗੋਪਾਲ ਪਾਧਾ ਸੀ ਉਹਦਾ ਨੂੰ ਕਹਿੰਦੇ ਕੀ ਪੜ੍ਹਾਵੇਂਗਾ ਸਾਨੂੰ ਉਹ ਵਿੱਦਿਆ ਪੜ੍ਹਾਉਣਾ ਜਿਹਦੇ ਗਲ 'ਚ ਫਾਹੇ ਪੈਣ ਉਹ ਵਿੱਦਿਆ ਪੜ੍ਹਾ ਜਿਹਦਾ ਜੰਮਣ ਮਰਨ ਮਿਟ ਜਾਵੇ ਜਦੋਂ ਸਤਿਸੰਗਤ ਜੀ ਇਹ ਬਚਨ ਕਹੇ ਪਾਂਧਾ ਦਾ ਤਾਂ ਪੈਰਾਂ ਤੋਂ ਮਿੱਟੀ ਨਿਕਲ ਗਈ ਮਹਾਰਾਜ ਦੇ ਚਰਨ ਪਕੜ ਲਏ ਕਹਿੰਦੇ ਕਿਰਪਾ ਕਰੋ ਮਹਾਰਾਜ ਬਹਾਨੇ ਨਾਲ ਤੁਸੀਂ ਮੈਨੂੰ ਦਰਸ਼ਨ ਦਿੱਤੇ ਮੈਨੂੰ ਉਪਦੇਸ਼ ਦਿਓ ਮਹਾਰਾਜ ਕਹਿੰਦੇ ਉਸ ਵੇਲੇ ਸ੍ਰੀ ਰਾਗ 'ਚ ਸ਼ਬਦ ਆਉਂਦਾ ਹੈ ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿੱਤ ਲਿਖਾਰੀ ਗੁਰਪੁੱਛ ਲਿਖ ਵਿਚਾਰ ਲਿਖ ਨਾਮ ਸਾ ਲਾਹ ਲਿਖ ਲਿਖ ਅੰਤ ਨਾ ਬਾਰਾ ਬਾਰ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ ਇਹ ਸ਼ਬਦ ਦੁਆਰਾ ਪਾਂਧੇ ਨੂੰ ਬਾਲਕ ਵਾਸਤਾ 'ਚ ਉਪਦੇਸ਼ ਦਿੱਤਾ ਸੀ ਜਦੋਂ ਬਾਬਾ ਕਾਲੂ ਦੂਜੇ ਦਿਨ ਆਇਆ ਪੁੱਛਦਾ ਕਿੰਨਾ ਕੁ ਬੱਚਾ ਮੇਰਾ ਪੜ੍ਹਿਆ ਹੱਥ ਜੋੜ ਕੇ ਕਹਿੰਦਾ ਬਾਬਾ ਕਾਲੂ ਲੈ ਜਾ ਇਹਨੂੰ ਇਹ ਕਰਤਾ ਵਿੱਦਿਆ ਕੇ ਜਾਲਾ ਇਹਨੂੰ ਸਵਰਨੇ ਕੇ ਪਵੋ ਨਾ ਖਿਆਲਾ ਇਹ ਤਾਂ ਸਾਰੀ ਦੁਨੀਆਂ ਦੀ ਵਿੱਦਿਆ ਦੇ ਘਰ ਰਚਣ ਵਾਲੇ ਨੇ ਇਹਨਾਂ ਦੇ ਪੜ੍ਹਾਉਣ ਦੇ ਖਿਆਲ 'ਚ ਨਾ ਪੈ ਲੈ ਜਾ ਇਹਨੂੰ ਇਹਨਾਂ ਤਾਂ ਮੈਨੂੰ ਉਤਾਰ ਦਿੱਤਾ ਆਪ ਪੜ੍ਹਾਏ ਪੜ੍ਹ ਰਹੇ ਅਵਰ ਪੜ੍ਹਾਵਣ ਹਾਰ ਇਹ ਤਾਂ ਦੁਨੀਆਂ ਨੂੰ ਪੜ੍ਹਾਉਣਗੇ ਸਾਰੀ ਗਿਆਨ ਦਾ ਜਨੇਊ ਦੇ ਦਿੱਤਾ ਹਰਦਿਆਲ ਪੁਰੋਹਿਤ ਨੂੰ ਸਪਤ ਸਲੋਕੀ ਗੀਤਾ ਸੁਣਾ ਦਿੱਤੀ ਆਪ ਜੀ ਨੇ ਸੋ ਖਾਲਸਾ ਜੀ ਐਡੇ ਸਮਰੱਥ ਗੁਰੂ ਨਾਨਕ ਦੇਵ ਜੀ ਬਾਲਕ ਅਵਸਥਾ ਵਿੱਚ ਹੀ ਉਪਦੇਸ਼ ਦੇਣ ਲੱਗ ਗਏ
ਮਾਨ ਕਮਾਇਓ ਨਰ ਬੜ ਭਾਗੇ
ਜਿਨ੍ਹਾਂ ਨੇ ਸਤਿਸੰਗਤ ਜੀ ਮੰਨਿਆ ਗੁਰੂ ਕੇ ਉਪਦੇਸ਼ ਨੂੰ ਉਹ ਵੱਡੇ ਭਾਗਾਂ ਵਾਲੇ ਹੋਏ ਕਮਾਇਆ ਉਹਨਾਂ ਨੇ
ਇਹ ਜੇ ਬੂਝੇ ਕਿਆ ਹਮ ਕਹੇ
ਜੇ ਸਾਨੂੰ ਹਰਿਦੁਆਰ ਦੇ ਪੰਡਤਾਂ ਨੇ ਪੁੱਛਿਆ ਬਈ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਧਾਰਿਆ ਜੇ ਗੁਰੂ ਨਾਨਕ ਦੇਵ ਜੀ ਨੇ ਬਈ ਉਹ ਤਾਂ ਪਹਿਲਾਂ ਹੀ ਸ਼ਕਤੀਆਂ ਦੇ ਮਾਲਕ ਸੀ ਉਹਨਾਂ ਨੂੰ ਗੁਰੂ ਧਾਰਨ ਦੀ ਲੋੜ ਕੀ ਸੀ
ਇਹ ਵੀ ਤੁਮ ਤੇ ਉੱਤਰ ਲਹੇ
ਇਹ ਸਾਨੂੰ ਉਦੋਂ ਪੁੱਛਣਗੇ ਫੇਰ ਵੀ ਤੁਹਾਨੂੰ ਪੁੱਛਣ ਆਵਾਂਗੇ ਦੁਬਾਰਾ ਹੁਣੇ ਹੀ ਸਾਨੂੰ ਦੱਸ ਦਿਓ ਜੀ ਉਹਨਾਂ ਨੇ ਇਹ ਗੱਲ ਪੁੱਛ ਲਈ ਕਿ ਗੁਰੂ ਨਾਨਕ ਦੇਵ ਜੀ ਦੇ ਅੰਦਰ ਤਾਂ ਪਹਿਲਾਂ ਹੀ ਪ੍ਰਕਾਸ਼ ਸੀ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਕਿਉਂ ਗੁਰੂ ਧਾਰਨਾ ਸੀ
ਸੁਣ ਕੇ ਸ੍ਰੀ ਅਰਜਨ ਬਚ ਭਾਖ
ਗੁਰੂ ਅਰਜਨ ਦੇਵ ਜੀ ਹੁਣ ਇਹਨਾਂ ਦੀ ਲਾਠੀ ਇਹਨਾਂ ਦੇ ਸਿਰ 'ਚ ਹੀ ਮਾਰਦੇ ਨੇ ਆਪ ਜੀ ਗੁਰੂ ਅਰਜਨ ਦੇਵ ਜੀ ਲੱਗੇ ਕਹਿਣ
ਇਸ ਪਰ ਸੁਣੋ ਤੀਨ ਕੀ ਸਾਖਾ
ਕਹਿੰਦੇ ਲਓ ਇਸ ਦੇ ਉੱਤੇ ਗਵਾਹੀ ਸੁਣ ਲਓ ਦ੍ਰਿਸ਼ਟਾਂਤ ਪ੍ਰਮਾਣ ਸੁਣ ਲਓ ਇੱਕ ਦਾ ਨੀ ਤਿੰਨਾਂ ਦਾ ਆਪ ਸੁਣੋ
ਮਾਇਆ ਸਫਲ ਜੋ ਇੰਕ ਕਾਰਾ
ਮਾਇਆ ਸਫਲ ਜੋ ਇੱਕ ਅੰਕਾਰ ਆ ਇੱਕ ਓਂਕਾਰ ਜੋ ਸਰਬ ਕਾ ਪ੍ਰਕਾਸ਼ਕ ਵਾਹਿਗੁਰੂ ਹੈ ਉਹ ਮਾਇਆ ਸਫਲ ਹੋਇਆ ਜਦੋਂ ਜਿਵੇਂ ਆਪਾਂ ਸਤਸੰਗ ਜੀ ਪਹਿਲਾਂ ਕੁਆਰਾ ਲੜਕਾ ਹੁੰਦਾ ਜਦੋਂ ਉਹ ਵਿਆਹ ਹੋ ਜਾਵੇ ਕਹਿੰਦਾ ਵੀ ਹੁਣ ਇਹ ਚਤੁਰਭੁਜੀ ਬਣ ਗਿਆ ਹੁਣ ਇਹ ਗ੍ਰਿਸਤੀ ਬਣ ਗਿਆ ਫਰਕ ਪੈ ਜਾਂਦਾ ਕਿ ਨਹੀਂ ਉਹ ਬੀਬੀ ਕੁਆਰ ਅਵਸਥਾ ਵਾਲੀ ਦੇਰ ਨਹੀਂ ਹੁੰਦੀ ਸਤਸੰਗ ਜੀ ਮਾਤਾ ਕਹਾਉਣ ਲੱਗ ਜਾਂਦੀ ਹੈ ਕੁਆਰ ਅਵਸਥਾ 'ਚ ਮਾਤਾ ਕਹਿਣਾ ਬੜਾ ਮਹਾਂਪਾਪ ਹੈ ਸੋ ਸਤਸੰਗਤ ਜੀ ਇਸੇ ਤਰ੍ਹਾਂ ਵਾਹਿਗੁਰੂ ਜਿਸ ਵੇਲੇ ਮਾਇਆ ਸਫਲ ਹੋਇਆ ਮਾਇਆ ਦੇ ਸਹਿਤ
ਸਿਰਜਣ ਹਿਤ ਕਹੇ ਓਂਕਾਰ
ਉਸ ਵੇਲੇ ਸਤਸੰਗ ਜੀ ਓਂਕਾਰ ਜਿਸ ਵੇਲੇ ਕਹਿੰਦਾ ਹੈ ਜਿਵੇਂ ਗੁਰਬਾਣੀ 'ਚ ਆਉਂਦਾ ਕੀਤਾ ਪਸਾਓ ਇੱਕੋ ਕਵਾਓ ਇੱਕ ਕਵਾ ਵਾਕ ਨਾਲ ਹੀ ਸਾਰਾ ਪਸਾਰਾ ਕਰ ਦਿੱਤਾ ਪਰਮੇਸ਼ਰ ਨੇ ਓਅੰਕਾਰ ਉਤਪਾਤੀ ਕੀ ਆ ਦਿਨ ਸਸਵਰਾਤੀ, ਓਅੰਕਾਰ ਕਿਹਾ ਆ ਸਾਰੀ ਸੇਟੀ ਇੱਕ ਛਿਣ ਵਿੱਚ ਪੈਦਾ ਹੋ ਗਈ। ਆ ਜਿਹੜੇ ਦੁਨੀਆਂ ਦੇ ਲੋਕ ਆ ਥਿਉਰੀ ਪੜ੍ਹਦੇ ਆ ਨਾ ਬੱਚੇ, ਪਹਿਲਾਂ ਬਾਂਦਰ ਹੁੰਦੇ ਜੀ, ਅਸੀਂ ਔਲੀ ਔਲੀ ਬਾਂਦਰਾਂ ਤੋਂ ਆਹ ਬਣ ਗਏ ਉਹ ਬਣ ਗਏ, ਇਹ ਗੁਰਮਤਿ ਸਿਧਾਂਤ ਨਾ ਸਮਝ ਲੈਣਾ ਖਾਲਸਾ ਜੀ, ਗੁਰੂ ਨਹੀਂ ਇਹ ਆਪਾਂ ਨੂੰ ਸੇਧ ਦਿੰਦਾ। ਇਹ ਤਾਂ ਇੱਕ ਵਿਖੇਖ ਸ਼ਾਸਤਰ ਹੈ, ਉਹ ਕਾਲਵਾਦੀ ਹੈ, ਉਹਨਾਂ ਦਾ ਇਹ ਸਿਧਾਂਤ ਮਤਾ ਹੈ, ਅਸੀਂ ਤਾਂ ਨਹੀਂ ਉਹਨਾਂ ਨੂੰ ਮੰਨਣਾ। ਸਾਨੂੰ ਤਾਂ ਜੋ ਗੁਰਦੀਆ ਸੋ ਮੰਨ ਕੇ ਕਾਮ, ਜੋ ਗੁਰੂ ਨੇ ਸਾਨੂੰ ਸਿੱਖਿਆ ਦਿੱਤੀ ਆ ਸਾਨੂੰ ਤਾਂ ਉਹ ਸੱਚੀ ਕਰਕੇ ਮੰਨਣੀ ਹੈ। ਆ ਜਿੰਨਾ ਪਸਾਰਾ ਇੱਕ ਛਿਣ ਵਿੱਚ ਹੀ ਵਾਹਿਗੁਰੂ ਨੇ ਰਚਿਆ ਹੈ।
ਪ੍ਰਗਟ ਭਏ ਤਬ ਦੇਵ ਜੋਤੀਨ,
ਜਿਸ ਵੇਲੇ ਸੇਠੀ ਰਚੀ ਆ ਓਅੰਕਾਰ ਕਿਹਾ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਇੱਕ ਮਾਇਆ ਜਦੋਂ ਸੰਬੰਧ ਹੋਇਆ ਪਰਮੇਸ਼ਰ ਦੇ ਨਾਲ, ਇਹ ਮਾਇਆ ਨੇ ਸਤਿ ਤਿੰਨ ਦੇਵਤੇ ਪੈਦਾ ਕਰ ਦਿੱਤੇ। ਪਤੀ ਸਤੀ ਸੰਬੰਧ ਦੁਆਰਾ ਜਿਵੇਂ ਬੱਚੇ ਪੈਦਾ ਹੋ ਜਾਂਦੇ, ਉਸ ਵੇਲੇ ਤਿੰਨ ਗੁਣ ਰੂਪ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਹੋ ਗਏ। ਗੁਰੂ ਅਰਜਨ ਦੇਵ ਜੀ ਕਹਿੰਦੇ
ਬ੍ਰਹਮਾ ਵਿਸ਼ਨ ਮਹੇਸ਼ ਪ੍ਰਵੀਨ,
ਇਹ ਤਿੰਨੇ ਹੀ ਬੜੇ ਚਤੁਰ ਹੋਏ, ਸਾਰੀ ਦੁਨੀਆਂ ਜਾਣਦੀ ਹੈ।
ਤਿੰਨ ਤਿੰਨੋ ਕੋ ਗੁਰੂ ਪਿਓ,
ਮਹਾਰਾਜ ਕਹਿੰਦੇ ਉਹ ਦੱਸੋ ਪੰਡਤੋ, ਇਹਨਾਂ ਤਿੰਨਾਂ ਦਾ ਗੁਰੂ ਕੌਣ ਸੀ, ਬ੍ਰਹਮਾ ਦਾ ਗੁਰੂ ਕੌਣ ਸੀ? ਸ੍ਰਿਸ਼ਟੀ ਦੇ ਆਦਿ ਵਿੱਚ ਪਹਿਲਾਂ ਇਹਨੇ ਕਿਹਨੂੰ ਗੁਰੂ ਧਾਰ ਲਿਆ? ਉਸ ਵੇਲੇ ਸ੍ਰਿਸ਼ਟੀ ਹੈ ਨਹੀਂ ਸੀ। ਵਿਸ਼ਨੂੰ ਦਾ ਕੌਣ ਗੁਰੂ ਸੀ? ਸ਼ਿਵਜੀ ਦਾ ਕੌਣ ਗੁਰੂ ਸੀ?
ਸੁਣੇ ਤਵਾੜੀ ਉੱਤਰ ਦਿਓ,
ਤਵਾੜੀ ਗੋਦ ਦੇ ਬ੍ਰਾਹਮਣਾਂ ਨੇ ਸੁਣ ਕੇ ਉੱਤਰ ਦਿੱਤਾ,
ਬ੍ਰਹਮਾ ਸ਼ਿਵ ਦੋਨੋਂ ਮਿਲ ਜਾਏ।
ਕਹਿੰਦੇ ਮਹਾਰਾਜ ਇਹ ਤਾਂ ਸਾਨੂੰ ਪਤਾ, ਇਹ ਤਾਂ ਪੁਰਾਣਾ ਚ ਲਿਖਿਆ ਹੋਇਆ ਹੈ ਕਿ ਬ੍ਰਹਮਾ ਤੇ ਸ਼ਿਵ ਜੀ ਦੋਨਾਂ ਨੇ ਮਿਲ ਕੇ
ਕਰਿਓ ਵਿਸ਼ਨ ਕੋ ਗੁਰ ਹਰ ਖਾਏ,
ਵਿਸ਼ਨੂੰ ਨੂੰ ਗੁਰੂ ਧਾਰਿਆ ਹੈ ਬੜਾ ਖੁਸ਼ ਹੋ ਕੇ।
ਬੋਰ ਵਿਸ਼ਨ ਔਰ ਵਿਖੇ ਵਿਚਾਰਾ,
ਵਿਸ਼ਨੂੰ ਨੇ ਵਿਚਾਰ ਕੀਤੀ ਮੈਂ ਵੀ ਨੁਗਰਾਂ, ਵੀ ਮੈਂ ਹੁਣ ਗੁਰੂ ਕਿਹਨੂੰ ਧਾਰਾਂ?
ਮਹਾਂਦੇਵ ਕੋ ਗੁਰ ਨਿਜ ਧਾਰਾ,
ਸ਼ਿਵ ਜੀ ਨੂੰ ਗੁਰੂ ਧਾਰ ਲਿਆ। ਦੇਖ ਲੋ, ਸ਼ਿਵ ਜੀ ਨੇ ਵਿਸ਼ਨੂੰ ਨੂੰ ਗੁਰੂ ਧਾਰ ਲਿਆ, ਵਿਸ਼ਨੂੰ ਨੇ ਸ਼ਿਵ ਜੀ ਨੂੰ ਗੁਰੂ ਧਾਰ ਲਿਆ ਆਪਸ ਵਿੱਚ।
ਸ਼ਿਵ ਜੀ ਧਰੇ ਵਿਸ਼ਨ ਕੋ ਧਿਆਨ,
ਇਸ ਕਰਕੇ ਜਿਹੜਾ ਸ਼ਿਵ ਜੀ ਆ ਵਿਸ਼ਨੂੰ ਦਾ ਧਿਆਨ ਧਾਰਦਾ, ਗੁਰੂ ਦਾ ਧਿਆਨ ਧਾਰੀਦਾ ਹੈ।
ਵਿਸ਼ਨ ਕਰੇ ਸ਼ਿਵ ਕੋ ਸੁਖਮਾਨ,
ਇੱਧਰ ਵਿਸ਼ਨੂੰ ਸ਼ਿਵ ਜੀ ਦਾ ਧਿਆਨ ਧਾਰਦਾ, ਸ਼ਿਵ ਜੀ ਵਿਸ਼ਨੂੰ ਦਾ।
ਯਾਂ ਤੇ ਸਤ ਗੁਣ ਤਮ ਗੁਣ ਰੰਗ,
ਸੋ ਸਤ ਸੰਗਤ ਜੀ ਧਿਆਨ ਧਾਰਨ ਦਾ ਫਲ ਕੀ ਹੈ? ਹੱਦ ਜੈਸਾ ਸੇਵੇ ਤੈਸੋ ਹੋਵੇ, ਜਿਹੀ ਜੀ ਭਗਤੀ ਕਰਾਂਗੇ ਜਿਹਦੀ ਉਹੋ ਜਿਹਾ ਹੋ ਜਾਣਾ। ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ, ਬਰਦ ਚਰੇ ਡੌਰੂ ਟਮਕਾਵੈ, ਮਹਾਮਾਈ ਕੀ ਪੂਜਾ ਕਰੇ ਨਰਸੇ ਨਾਰ ਹੋਏ ਉਤਰੈ। ਜਿਹੜਾ ਦੇਵੀ ਨੂੰ ਧਿਆਉਂਦਾ ਉਹ ਆਦਮੀ ਤੋਂ ਇਸਤਰੀ ਬਣ ਜਾਂਦਾ ਅਗਲੇ ਜਨਮ ਵਿੱਚ। ਜਿਹਾ ਜਿਹਾ ਕੋਈ ਕਿਸੇ ਦੀ ਭਗਤੀ ਕਰਦਾ ਉਹਦਾ ਰੂਪ ਧਾਰ ਜਾਂਦਾ। ਜੇ ਆਪਾਂ ਗੁਰੂ ਨਾਨਕ ਦੇਵ ਜੀ ਨੂੰ ਧਿਆਵਾਂਗੇ ਕਿਸੇ ਦਿਨ, ਭਾਈ ਗੁਰੂ ਨਾਨਕ ਦੇਵ ਜੀ ਦੇ ਸਰੂਪ ਵਿੱਚ ਲੀਨ ਹੋ ਜਾਵਾਂਗੇ। ਇਸੇ ਕਰਕੇ ਮਹਾਰਾਜ ਜੀ ਨੇ ਭਾਈ ਵਾਹਿਗੁਰੂ ਦੀ ਭਗਤੀ ਦੱਸੀ ਹੈ, ਸਾਰੇ ਆਪਾਂ ਵਾਹਿਗੁਰੂ ਵਿੱਚ ਲੀਨ ਹੋਣਾ ਚਾਹੁੰਦੇ। ਜੇ ਦੇਵੀ ਦੇਵਤਿਆਂ ਦੇ ਸਤਸੰਗ ਜੀ ਜੇ ਸ਼ਿਵ ਜੀ ਦੀ ਧਿਆਵਾਂਗੇ, ਸ਼ਿਵ ਜੀ ਵੀ ਵਿਚਾਰਾ ਭੰਗਤ ਧੂਰਾ ਖਾਵਣਾ, ਰਾਤੀ ਵਸਾਉਣਾ ਮੜੀ ਵਸਾਣੀ, ਰਾਤ ਨੂੰ ਮੜੀਆਂ ਵਸਾਣੀਆਂ 'ਚ ਸੌਂਦਾ ਰਹਿੰਦਾ, ਸਵਾਹ ਸਰੀਰ ਦੇ ਉੱਤੇ ਮਲਦਾ, ਭੰਗਤ ਧੂਰਾ ਖਾ ਕੇ ਮਸਤ ਰਹਿੰਦਾ, ਡੋਰੂ ਖੜਕਾ ਛੱਡਦਾ, ਧੋਲੇ ਬੈਲ 'ਤੇ ਚੜ੍ਹਿਆ ਫਿਰਦਾ, ਪਾਰਵਤੀ ਨੂੰ ਘੜੀਸੀ ਫਿਰਦਾ ਨਾਲ, ਆਪਾਂ ਵੀ ਉਹੀ ਜਿਹੇ ਰੂਪ ਧਾਰ ਜਾਵਾਂਗੇ, ਕੀ ਲਾਭ ਰਹੂਗਾ। ਇਸ ਕਰਕੇ ਮਹਾਰਾਜ ਨੇ ਦੇਵਤਿਆਂ ਦੀ ਭਗਤੀ ਤੋਂ ਹਟਾ ਕੇ ਆਪਾਂ ਨੂੰ ਵਾਹਿਗੁਰੂ ਦੀ ਸਿਮਨ ਭਗਤੀ 'ਚ ਲਾਇਆ। ਸੋ ਇਹ ਆਪਸ ਵਿੱਚ ਹੀ ਭਗਤੀ ਕਰਦੇ ਕਰਦੇ, ਸ਼ਿਵ ਜੀ ਦਾ ਕਾਲਾ ਰੰਗ ਸੀ ਤਮੋ ਗੁਣੀ ਹੈ, ਵਿਸ਼ਨੂੰ ਦਾ ਚਿੱਟਾ ਰੰਗ ਸੀ ਸਤੋ ਗੁਣੀ ਹੈ। ਭਗਤੀ ਕਰਦੇ ਕਰਦੇ ਉਹਦਾ ਚਿੱਟਾ ਹੋ ਗਿਆ, ਉਹਦਾ ਕਾਲਾ ਹੋ ਗਿਆ। ਤਦੇ ਆਪਾਂ ਕਹਿੰਦੇ ਸਿਆਮ ਸੁੰਦਰਤਾ 'ਚ ਨੀਂਦ ਕਿਉਂ ਆਈ? ਗੁਰਬਾਣੀ ਵਿੱਚ ਵੀ ਆਉਂਦਾ ਭਗਵਾਨ ਦਾ ਰੰਗ ਸਿਆਮ ਹੈ, ਕਾਲਾ ਹੈ ਪਰ ਸੁੰਦਰ ਬਹੁਤ ਹੈ, ਨਹੀਂ ਤਾਂ ਕਾਲਾ ਸੋਹਣਾ ਨਹੀਂ ਲੱਗਦਾ। ਨੀਲ ਰੂਪ ਬਨਵਾਰੀ, ਜਿਵੇਂ ਕੇਲੇ ਦਾ ਫੁੱਲ ਦੇਖਿਆ ਹੋਵੇਗਾ ਤੁਸੀਂ ਸਤਸੰਗ ਜੀ ਨਿਕਲਦਾ, ਜਿਵੇਂ ਉਹਦਾ ਨੀਲਾ ਜਿਹਾ ਕਾਲਾ ਜਿਹਾ ਭਾਅ ਪੈਂਦਾ ਨਾ ਜਦੋਂ ਧੁੱਪ ਪੈਂਦੀ ਆ ਉਹਦੇ 'ਤੇ ਚਮਕਦਾ, ਇਹੋ ਜਿਹਾ ਰੰਗ ਭਗਵਾਨ ਦਾ ਹੈ। ਸੋ ਗੁਰੂ ਅਰਜਨ ਦੇਵ ਜੀ ਕਹਿੰਦੇ ਇਹ ਦੇਖ ਲਓ, ਵਿਸ਼ਨੂੰ ਕਿਹੜਾ ਗਿਆਨਵਾਨ ਨਹੀਂ ਸੀ ਪਹਿਲਾਂ, ਉਹਨੂੰ ਇੱਥੇ ਮਾਤ ਲੋਕ 'ਚ ਅਵਤਾਰ ਧਾਰ ਕੇ ਗੁਰੂ ਧਾਰਨਾ ਪਿਆ।
ਪਏ ਵਿਪਰ ਜੇ ਦੋਨੋ ਅੰਗ,
ਆਪਸ ਵਿੱਚ ਹੀ ਦੋਨੋ, ਉਹ ਚਿੱਟਾ ਹੋ ਗਿਆ ਉਹ ਕਾਲਾ ਹੋ ਗਿਆ, ਇੱਕ ਦੂਜੇ ਦੀ ਭਗਤੀ ਕਰਦੇ।
ਸਤ ਗੁਣ ਉਜਲ ਸ਼ਿਵ ਨੇ ਤਰਿਓ,
ਜੋ ਸਤੋ ਗੁਣ ਆ ਜਿਹੜਾ ਉਜਲ ਹੈ ਇਹ ਸ਼ਿਵ ਜੀ ਨੇ ਚਿੱਟਾ ਰੰਗ ਹੋ ਗਿਆ ਉਹਦਾ।
ਤਮ ਗੁਣ ਸ਼ਿਆਮ ਵਿਸ਼ਨ ਜੀ ਕਰਿਓ,
ਵਿਸ਼ਨ ਜੀ ਦੇਖ ਲਓ ਚਿੱਟੇ ਸੀਗੇ, ਇਹ ਕਾਲਾ ਹੋ ਗਿਆ ਇਹਨਾਂ ਦਾ ਰੰਗ।
ਸੁਣ ਬੋਲੇ ਸ੍ਰੀ ਗੁਰੂ ਪਰਵੀਨ,
ਜਿਉਂ ਗੁਰੂ ਅਰਜਨ ਦੇਵ ਜੀ ਬੋਲੇ,
ਜਵੇ ਬਿਸ਼ਨ ਸਿਵ ਕੋ ਗੁਰ ਕੀਨ।
ਹੁਣ ਦੱਸ ਬਈ ਤਵਾੜੀ ਗੋਦ ਦੇ ਬ੍ਰਹਮਣ, ਜਦੋਂ ਵਿਸ਼ਨੂੰ ਨੇ ਸ਼ਿਵ ਜੀ ਨੂੰ ਗੁਰੂ ਧਾਰਿਆ ਸੀ,
ਤਬ ਹੀ ਹੋਇਓ ਗਿਆਨ ਸਰੂਪ।
ਉਦੋਂ ਗਿਆਨ ਹੋਇਆ ਵਿਸ਼ਨੂੰ ਨੂੰ ਕਿ ਪਹਿਲਾਂ ਵੀ ਗਿਆਨ ਸੀ ਉਸ ਨੂੰ,
ਕਹਿ ਅੱਗੇ ਹੀ ਹੁਤੋ ਅਨੂਪ,
ਪਹਿਲਾਂ ਵੀ ਗਿਆਨਵਾਨ ਸੀ। ਗੁਰੂ ਧਾਰਨ ਤੋਂ ਪਹਿਲਾਂ ਵਿਸ਼ਨੂੰ ਗਿਆਨਵਾਨ ਸੀ ਜਾਂ ਅਗਿਆਨੀ ਸੀ?
ਕਹਿਓ ਤਵਾੜੀ ਪ੍ਰਭ ਭਗਵਾਨ।
ਉਸ ਵੇਲੇ ਸਤਸੰਗੀ ਤਵਾੜੀ ਗੋਦੇ ਬ੍ਰਹਮ ਕੱਢ ਕੇ, ਨਾ ਮਹਾਰਾਜ, ਭਗਵਾਨ ਤਾਂ ਧੁਰੋਂ ਹੀ ਗਿਆਨਵਾਨ ਹੈ। ਧਰਮ ਸਵੈ ਜਸ ਬੈ ਰਾਗ ਪੁਨ ਐਸਰੇ ਸੇ ਬਗਿਆਨ, ਯੇ ਖਟ ਭਗਾ ਸਪੁੰਨ ਜੋ ਤਾਹੇ ਕਹਿਤ ਭਗਵਾਨ। ਇਹ ਛੇ ਨਿਸ਼ਾਨੀਆਂ ਜਿਹਦੇ ਚ ਹੁਣ ਨੂੰ ਭਗਵਾਨ ਕਹਿੰਦੇ ਹਨ। ਧਰਮ ਦੇ ਸਹਿਤ ਹੋਣਾ, ਸਵੈ ਜਸ ਦੇ ਸਹਿਤ ਹੋਣਾ, ਆਪਣੇ ਸਰੂਪ ਦਾ ਗਿਆਨ ਹੋਣਾ, ਅਸਥਾਵਰ ਮਤ, ਸਾਰੀ ਵਿਭੂਤੀ ਦਾ ਮਾਲਕ ਹੋਣਾ, ਇਹ ਤਾਦਕ ਸਤਸੰਗੀ ਚਿੰਨਾ ਵਾਲੇ ਨੂੰ ਭਗਵਾਨ ਕਿਹਾ ਜਾਂਦਾ। ਸੋ ਸਤਸੰਗਤ ਜੀ, ਗੁਰੂ ਅਰਜਨ ਦੇਵ ਜੀ ਕਹਿੰਦੇ, ਦੱਸ ਬਈ ਪੰਡਿਤ, ਗੁਰੂ ਜਦੋਂ ਸ਼ਿਵ ਜੀ ਨੂੰ ਧਾਰਿਆ ਵਿਸ਼ਨੂੰ ਨੇ, ਕੀ ਪਹਿਲਾਂ ਉਹ ਗਿਆਨਵਾਨ ਨਹੀਂ ਸੀ? ਗਿਆਨਵਾਨ ਸੀ। ਜਿਹੜੀ ਗੱਲ ਵਾਸਤੇ ਗੁਰੂ ਧਾਰੀ ਦਾ ਨਾ, ਪਹਿਲਾਂ ਵਰਨ ਆ ਚੁੱਕੇ ਨੇ, ਅਗਿਆਨ ਦੇ ਹਨੇਰੇ ਤੋਂ ਗਿਆਨ ਦਾ ਚਾਨਣ ਪ੍ਰਾਪਤ ਲਈ ਆਪਾਂ ਗੁਰੂ ਧਾਰਦੇ। ਵਿਸ਼ਨੂੰ ਨੂੰ ਲੋੜ ਸੀ ਮਾਤ ਲੋਕ ਦੇ ਆ ਕੇ ਇੱਥੇ ਗੁਰੂ ਧਾਰਿਆ, ਦੇਹ ਧਾਰ ਕੇ, ਲੇਕਿਨ ਊਂ ਲੋੜ ਨਹੀਂ ਸੀ, ਉਹ ਤਾਂ ਅੱਗੇ ਗਿਆਨਵਾਨ ਹੈ, ਉਹ ਅਗਿਆਨੀ ਤਾਂ ਨਹੀਂ ਹੈ। ਜਿਵੇਂ ਵਿਸ਼ਨੂੰ ਨੇ ਸ਼ਿਵ ਜੀ ਨੂੰ ਗੁਰੂ ਧਾਰਿਆ ਸਿਰਫ ਨਿਯਮ ਦੇਖਣ ਵਾਸਤੇ, ਬਈ ਮਾਤ ਲੋਕ ਦੇ ਨਗੁਰੇ ਨਹੀਂ ਰਹਿਣਾ ਹੈ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਧਾਰਿਆ ਕਿ ਨਗੁਰੇ ਪੁਣੇ ਦਾ ਜਿਹੜਾ ਕਲੰਕ ਹੈ ਉਹ ਚੱਕਣਾ। ਹੋਰ ਗੁਰੂ ਅੰਗਦ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਗੁਰੂ ਨਹੀਂ ਧਾਰਿਆ। ਨਿਯਮ ਇਹੀ ਹੈ ਕਿ ਗੁਰੂ ਧਾਰੀ ਦਾ ਗਿਆਨ ਦੀ ਪ੍ਰਾਪਤੀ ਵਾਸਤੇ। ਲੇਕਿਨ ਜਿਵੇਂ ਉਹ ਅਕਾਲ ਪੁਰਖ ਅੰਤਰਜਾਮੀ ਦਾ ਸਰੂਪ ਪਹਿਲਾਂ ਹੀ ਗਿਆਨਵਾਨ ਹਨ ਮਹਾਰਾਜ ਗੁਰੂ ਨਾਨਕ ਦੇਵ ਜੀ, ਸੋ ਵਾਸਤਵ ਵਿੱਚ ਵੀ ਅਕਾਲ ਪੁਰਖ ਅੰਤਰਜਾਮੀ ਉਹਨਾਂ ਦਾ ਗੁਰੂ ਹੈ।
ਉਤੋਂ ਪ੍ਰਥਮ ਹੀ ਗਿਆਨ ਨਿਧਾਨ,
ਕਹਿੰਦੇ ਨਾ ਜੀ, ਪਹਿਲਾਂ ਹੀ ਗਿਆਨ ਦਾ ਖਜ਼ਾਨਾ ਹੈ ਵਿਸ਼ਨੂੰ ਦੇ ਪਾਸ।
ਜਗ ਕੀ ਕਰਨ ਮਿਰ ਜਾਦਾ ਕਾਰਨ,
ਇਹ ਸਿਰਫ ਸੰਸਾਰ ਦੀ ਮਰਜ਼ਾਦਾ ਵਾਸਤੇ।
ਵਿਸ਼ਨ ਕਰਿਓ ਸਿਵ ਕੋ ਗੁਰ ਧਾਰਨ,
ਤਾਂ ਵਿਸ਼ਨੂੰ ਨੇ ਸ਼ਿਵ ਜੀ ਨੂੰ ਗੁਰੂ ਧਾਰਿਆ, ਵੀ ਉਹਨਾਂ ਕੋਈ ਕਹੇ ਵੀ ਨਗੁਰਾ ਹੈ।
ਸ੍ਰੀ ਅਰਜਨ ਕਹਿ ਤੁਮ ਤਿਮ ਤੁਮ ਜਾਨੋ,
ਗੁਰੂ ਅਰਜਨ ਦੇਵ ਜੀ ਕਹਿੰਦੇ ਬ੍ਰਾਹਮਣੋ, ਫਿਰ ਇਸੇ ਤਰ੍ਹਾਂ ਹੀ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਸਮਝ ਲਓ।
ਸ੍ਰੀ ਨਾਨਕ ਜਗ ਗੁਰੂ ਮਹਾਨੋ,
ਗੁਰੂ ਨਾਨਕ ਦੇਵ ਜੀ ਜਗਤ ਦੇ ਗੁਰੂ ਹਨ, ਜਗਤ ਗੁਰੂ ਗੁਰੂ ਨਾਨਕ ਦੇਵ।
ਸੋਈ ਅਨ ਪ੍ਰਕਾਸ਼ ਪ੍ਰਥਮ ਹੀ ਥੀਏ,
ਪਹਿਲੇ ਹੀ ਸੁਤੇ ਪ੍ਰਕਾਸ਼ ਰੂਪ ਹਨ।
ਤਨ ਮੇਰੇ ਆਦਾ ਧਾਰਤ ਭਏ,
ਸਿਰਫ ਸਰੀਰ ਮਾਤਾ ਤ੍ਰਿਪਤਾ ਦੀ ਕੁੱਖ ਦੁਆਰਾ ਪ੍ਰਗਟ ਕੀਤਾ ਹੈ। ਦੁਨੀਆਂ ਤਾਂ ਲੋਕ ਇਹੀ ਦੇਖਦੇ ਨੇ, ਬਾਬੇ ਕਾਲੂ ਦਾ ਪੁੱਤਰ ਕਰਕੇ ਹੀ ਦੇਖਦੇ ਸੀ। ਇਸੇ ਤਰ੍ਹਾਂ ਸਤ ਸੰਗਤ ਜੀ, ਭਾਵਨਾ ਹੀ ਫਲਦੀ ਹੈ। ਜਿਹਨੇ ਸਤ ਸੰਗਤ ਜੀ ਮਾਨਸ ਕਾ ਘਰ ਰੂਪ ਨਾ ਜਾਣ, ਮਹਾਰਾਜ ਨੂੰ ਮਾਨਸ ਦੇਹੀ ਦਾ ਰੂਪ ਨਾ ਸਮਝ ਲੈਣਾ, ਜਿਹਾ ਜਿਹਾ ਕੋਈ ਕਿਸੇ ਦੇ ਭਾਵਨਾ ਰੱਖੇਗਾ ਉਹ ਜਿਹਾ ਉਹਨੂੰ ਫਲ ਹੋਵੇ। ਜੇ ਕਿਸੇ ਨੇ ਆਦਮੀ ਕਰਕੇ ਹੀ ਮਹਾਰਾਜ ਨੂੰ ਸਮਝਿਆ ਉਹਨੂੰ ਉਹ ਜਿਹਾ ਹੀ ਫਲ ਮਿਲਿਆ। ਜਿਹਨੇ ਭਾਈ ਮਹਾਰਾਜ ਨੂੰ ਪਰਮੇਸ਼ਰ ਰੂਪ ਸਮਝਿਆ ਉਹਨਾਂ ਨੂੰ ਉਦੋਂ ਅਧਿਕ ਫਲ ਮਿਲਿਆ ਹੈ।
ਸ੍ਰੀ ਅੰਗਦ ਕੋ ਗੁਰੂ ਸਥਾਪ,
ਜੋ ਗੁਰੂ ਅੰਗਦ ਦੇਵ ਜੀ ਨੂੰ ਆਪ ਦੇ ਥਾਂ ਗੁਰੂ ਸਥਾਪਨ ਕੀਤਾ।
ਜੋਤ ਜਗਾਈ ਆਪਣੀ ਆਪ,
ਦੇਖ ਲਓ ਆਪ ਹੀ ਉੱਥੇ ਫਿਰ ਜੋਤ ਜਗਾ ਦਿੱਤੀ, ਜੇ ਦਸਵੇਂ ਪਾਤਸ਼ਾਹ ਨੇ ਖਾਲਸੇ ਚ ਆਪਣਾ ਪ੍ਰਕਾਸ਼ ਰੱਖਿਆ ਹੈ। ਜੋਤ ਉਹ ਹੈ ਜੁਗਤ ਸਾਏ, ਸਾਏ ਕਾਇਆ ਫਿਰ ਪਲਟੀਆ,
ਜਾਂ ਤੇ ਨੀਚਾ ਗੁਰਮੈ ਤਰੋ।
ਇਸ ਕਰਕੇ ਭਾਈ ਗੁਰੂ ਸਾਹਿਬ ਤੇ ਨੀਚਾ ਰੱਖੋ ਹੇ ਪੰਡਿਤ,
ਸਿੱਖੀ ਧਰਮ ਨਿਰਵਹਨ ਕਰੋ।
ਗੁਰੂ ਕੀ ਸਿੱਖੀ ਧਾਰ ਕੇ, ਗੁਰੂ ਵਾਲੇ ਬਣ ਕੇ ਸਿੱਖੀ ਨਿਭਾਓ ਸਾਰੀ ਜ਼ਿੰਦਗੀ।
ਹਲਤ ਪਲਤ ਮੈਂ ਲਹੋ ਆਨੰਦ,
ਲੋਕ ਪ੍ਰਲੋਕ ਚ ਆਨੰਦ ਧਾਰੋਗੇ। ਇੱਥੇ ਵੀ ਗੁਰੂ ਆਸਰੇ ਸੁਖੀ ਰਹਿੰਦਾ ਹੈ ਗੁਰਸਿੱਖ, ਪ੍ਰਲੋਕ ਵਿੱਚ ਵੀ ਉੱਥੇ ਜਦੋਂ ਜਮ ਗਣ ਆਉਂਦੇ ਨੇ ਕੋਈ ਆਸਰਾ ਨਹੀਂ ਬਣਦਾ, ਗੁਰੂ ਆਸਰਾ ਹੈ।
ਜੀਤੋ ਸਕਲ ਬਕਾਰ ਬੁਲੰਦ,
ਜਿੰਨੇ ਵਿਸ਼ੇ ਬਕਾਰ ਨੇ ਇਹਨਾਂ ਨੂੰ ਜਿੱਤ ਲੋ ਗੁਰੂ ਆਸਰੇ।
ਸੁਣ ਗੁਰ ਬਾਕ ਹਰ ਕੋ ਤਾਰਾ,
ਜਦੋਂ ਇਹਨਾਂ ਪੰਜਾਂ ਛਿਆਂ ਨੇ ਸਤਸੰਗਤ ਜੀ ਬ੍ਰਾਹਮਣਾਂ ਨੇ ਗੁਰੂ ਕੇ ਸੋਹਣੇ ਉਪਦੇਸ਼ ਨੂੰ ਬਚਨ ਸੁਣੇ ਬੜੇ ਖੁਸ਼ ਹੋਏ।
ਔਰ ਸੰਸੇ ਗਨ ਕੋ ਨਿਰਵਾਰਾ,
ਸਾਰੇ ਸੰਸੇ ਨਿਵਰਤ ਕਰ ਲਏ।
ਸੇਵਾ ਕਰਤ ਰਹੇ ਸਤਿਗੁਰ ਕੀ,
ਗੁਰੂ ਘਰ ਦੀ ਸੇਵਾ ਕਰਦੇ ਰਹੇ।
ਹਰੀ ਅਵਿਦਿਆ ਦੁੱਖ ਦਾ ਉਰ ਕੀ,
ਉਹ ਦੁੱਖ ਦੇਣ ਵਾਲੀ ਜਿਹੜੀ ਵਿਦਿਆ ਗਿਆਨ ਸੀ ਅੰਦਰ, ਉਹ ਸਭ ਨਾਸ ਕਰ ਲਿਆ।
ਡੱਲਾ ਅਪਰ ਭਗੀਰਥ ਜਾਪੂ,
ਸਤ ਸੰਗਤ ਜੀ ਇਸੇ ਤਰ੍ਹਾਂ ਨਾਰਦ ਬ੍ਰਹਮਾ ਦਾ ਲੜਕਾ ਹੈ, ਉਹ ਨਗੁਰਾ ਸੀ, ਹੈ ਸ਼ਕਤੀ ਦਾ ਮਾਲਕ। ਉਸਨੂੰ ਪੁੱਛਿਆ ਉਹਦੇ ਭਰਾਵਾਂ ਨੇ ਸਨਕ ਸੁਨੰਦਨ ਹੋਣਾ ਨੇ, ਕਿਹੜਾ ਜੰਗਲ ਦੇ ਵਿੱਚ ਤੁਰੇ ਫਿਰਦੇ ਨੂੰ, ਕਹਿੰਦੇ ਭਰਾਤਾ ਤੂੰ ਸਭ ਤੋਂ ਵੱਡਾ ਹੈ, ਤੇਰੇ ਚਿਹਰੇ ਵੱਲ ਦੇਖ ਕੇ ਸਾਨੂੰ ਪ੍ਰਤੀਤ ਹੁੰਦਾ ਵੀ ਤੇਰੇ ਮਨ 'ਚ ਸ਼ਾਂਤੀ ਨਹੀਂ, ਟਿਕਾਅ ਨਹੀਂ। ਜਿਹੜਾ ਕੋਈ ਸਤਸੰਗ ਜੀ ਬਹੁਤੀਆਂ ਇਲਤਾਂ ਕਰੇ, ਕਹਿੰਦੇ ਤਾਂ ਨਾਰਦ ਦੀ ਹੈ, ਲਾਉਂਦਾ ਭਜਾਉਂਦਾ ਹੋਵੇ ਜਿਹੜਾ, ਇਸੇ ਤਰ੍ਹਾਂ ਇਹ ਵੀ ਲੜਾਈ ਕਰਾਉਂਦਾ ਰਹਿੰਦਾ ਨਾਰਦ ਜਿੱਥੇ ਕਿੱਥੇ ਜਾਂਦਾ। ਸਨਕ ਸੁਨੰਦਨ ਹੁਣੀ ਕਹਿੰਦੇ ਭਰਾਤਾ, ਨਾਲੇ ਕੀਰਤਨ ਭਗਤੀ ਕਰਦਾ ਅੱਠੇ ਪਹਿਰ ਬੀਨ ਦੇ ਨਾਲ, ਸਤਸੰਗਤ ਜੀ ਕੀਰਤਨ 'ਚ ਰਚਿਆ ਰਹਿੰਦਾ। ਪਰ ਸਨਕ ਸੁਨੰਦਨ ਹੁਣੀ ਕਹਿੰਦੇ ਤੇਰੇ ਮਨ 'ਚ ਸ਼ਾਂਤੀ। ਨਾਰਦ ਕਹਿੰਦਾ ਵੀ ਭਰਾਵੋ, ਜੋ ਤੁਸੀਂ ਕਿਹਾ ਸੱਚ ਕਿਹਾ, ਮੈਂ ਇਸੇ ਕਰਕੇ ਤੜਫਦਾ ਫਿਰਦਾ ਕਿ ਮੈਨੂੰ ਸ਼ਾਂਤੀ ਨਹੀਂ। ਕਹਿੰਦੇ ਫਿਰ ਕਿਵੇਂ ਆਵੇ ਇਹ ਵੀ ਦੱਸ ਦਿਓ। ਕਹਿੰਦੇ ਭਰਾਤਾ ਤੂੰ ਇਉਂ ਦੱਸ ਵੀ ਹੁਣ ਥਾਈ ਤੂੰ ਕਮਾਈ ਕੀ ਕੀਤੀ ਆ ਸਾਧਨ। ਕਹਿਣ ਲੱਗਾ ਮੇਰੇ ਅੰਦਰ ਬੜੀ ਸ਼ਕਤੀ ਹੈ, ਮੈਂ ਚਾਹਾਂ ਤਾਂ ਸੂਰਜ ਦੀਆਂ ਕਿਰਨਾਂ ਲੱਜ ਵਾਂਗੂ ਫੜ ਕੇ ਸੂਰਜ ਮੰਡਲ ਨੂੰ ਚਲਿਆ ਜਾਂਦਾ। ਜੇ ਇੱਥੇ ਨਾ ਧਰਤੀ ਡੁੱਬ ਜੇ ਪਾਣੀ 'ਚ, ਪਾਣੀ ਦੀ ਪੜਲੋਂ ਆਉਂਦੀ ਹੈ ਤਾਂ ਸਤਸੰਗ ਜੀ ਪਾਣੀ ਰਹਿ ਜਾਂਦਾ ਅਤੇ ਧਰਤੀ ਡੁੱਬ ਜਾਂਦੀ ਆ, ਸਾਰੇ ਖੁਸ਼ਕੀ ਦੇ ਜੀਵ ਮਰ ਜਾਂਦੇ ਨੇ, ਪਾਣੀ ਵਾਲੇ ਰਹਿ ਜਾਂਦੇ ਨੇ। ਜਦੋਂ ਅਗਨੀ ਦੀ ਪੜਲੋਂ ਆਉਂਦੀ ਉਹ ਤਾਤਕ ਪੜਲੋਂ ਕਹਿੰਦੇ ਨੇ, 21ਵੀਂ ਅਸ਼ਟਪਦੀ ਸੁਖਮਨੀ ਸਾਹਿਬ ਦੀ ਵਿੱਚ ਵੀ ਵਰਣਨ ਕੀਤਾ। ਜਦੋਂ ਅਗਨੀ ਦੀ ਪੜਲੋਂ ਆਉਂਦੀ ਹੈ ਉਦੋਂ ਪਾਣੀ ਵਾਲੇ ਵੀ ਸੜ ਜਾਂਦੇ ਹੈ, ਖੁਸ਼ਕੀ ਵਾਲਿਆਂ ਤਾਂ ਮਰਨਾ ਸੀ, ਅਗਨੀ ਵਾਲੇ ਰਹਿ। ਅਗਨੀ ਵਿੱਚ ਵੀ ਸਤਸੰਗ ਜੀ ਐਸੇ ਜੀਵ ਹੈ ਜਿਹੜੇ ਅਗਨੀ ਖੁਰਾਕ ਆ ਉਹਨਾਂ ਦੀ। ਇਹਨਾਂ ਨੂੰ ਤਾਤਕ ਪੜਲੋਂ ਕਹਿੰਦੇ ਹੈ। ਜਦੋਂ ਅਗਨੀ ਦੀ ਪੜਲੋਂ ਆ ਜਾਵੇ ਉਦੋਂ ਹਵਾ ਦੇ ਜੀਵ ਰਹਿ ਜਾਂਦੇ ਹੈ, ਜਦੋਂ ਹਵਾ ਦੀ ਪੜਲੋਂ ਆ ਜਾਵੇ ਉਦੋਂ ਆਕਾਸ਼ ਵਿੱਚ ਕੁਛ ਰਹਿ ਜਾਂਦੇ ਹੈ। ਇਸ ਤਰ੍ਹਾਂ ਸਤਸੰਗ ਜੀ ਤਾਤਕ ਪੜਲੋਂ ਦੇ ਮਹਾਂ ਪੜਲੋਂ ਆਦਿਕ ਹਨ। ਕਹਿੰਦਾ ਜਦੋਂ ਪੜਲੋਂ ਆਉਂਦੀ ਹੈ ਨਾ, ਮੈਂ ਕਹਿੰਦਾ ਪਾਣੀ ਦਾ ਰੂਪ ਧਾਰ ਜਾਂਦਾ, ਪਾਣੀ ਪਾਣੀ ਨੂੰ ਡੁਬਾਉਂਦਾ ਹੀ ਨਹੀਂ। ਜਦੋਂ ਫਿਰ ਅਗਨੀ ਦੀ ਪੜਲੋਂ, ਪਾਣੀ ਦੀ ਪੜਲੋਂ ਆਉਂਦੀ, ਮੈਂ ਅਗਨੀ ਦਾ ਰੂਪ ਧਾਰ ਜਾਂਦਾ। ਇੰਨੀਆਂ ਸ਼ਕਤੀਆਂ ਦਾ ਮੈਂ ਮਾਲਕ ਹਾਂ ਪਰ ਮੈਨੂੰ ਸ਼ਾਂਤੀ ਨਹੀਂ। ਕਿਰਪਾ ਕਰੋ ਤੁਸੀਂ ਭਾਵੇਂ ਮੇਰੇ ਤੋਂ ਛੋਟੇ ਹੋ ਦੱਸੋ। ਕਹਿੰਦੇ ਭਰਾਤਾ ਤੂੰ ਅਧਿਆਤਮ ਵਿੱਦਿਆ ਨਹੀਂ ਪੜ੍ਹੀ, ਨਾਲ ਗੁਰੂ ਧਾਰਿਆ ਤੈਂ। ਆਹ ਗੁਰਬਾਣੀ ਸਾਰੀ ਅਧਿਆਤਮ ਵਿੱਦਿਆ ਖਾਲਸਾ ਜੀ, ਆਪਣੇ ਆਤਮ ਸਰੂਪ ਦੀ ਪ੍ਰਾਪਤੀ ਵਾਲੀ। ਇੱਥੇ ਦੇਸ਼ ਵਾਰਤਾ ਨਹੀਂ, ਰਾਜ ਵਾਰਤਾ ਨਹੀਂ, ਕਿਸੇ ਦੀ ਨਿੰਦਿਆ ਚੁਗਦੀ ਨਹੀਂ। ਨਲੋਰ ਸਤਸੰਗ ਜੀ ਵਾਹਿਗੁਰੂ ਦੀ ਮਹਿਮਾ ਹੀ ਮਹਿਮਾ ਹੈ। ਉਸ ਵੇਲੇ ਸਤਸੰਗਤ ਜੀ ਇਸ ਨੇ ਵਿੱਦਿਆ ਦੱਸੀ, ਕਹਿੰਦਾ ਮੈਂ 70,000 ਸਾਲ ਵਿੱਦਿਆ ਵੀ ਪੜ੍ਹ ਚੁੱਕੇ ਹਾਂ, ਥੋੜ੍ਹੀ ਨਾ ਘਣੀ, ਪਰ ਵਿੱਦਿਆ ਦੂਸਰੀਆਂ ਪੜ੍ਹਦਾ ਰਿਹਾ, ਅਧਿਆਤਮ ਵਿੱਦਿਆ ਨਾ ਪੜ੍ਹੀ। ਕਹਿੰਦੇ ਫਿਰ ਗੁਰੂ ਧਾਰ। ਇਹ ਸਤਸੰਗਤ ਜੀ ਰੋਜ਼ ਵਿਸ਼ਨੂੰ ਦੇ ਦਰਸ਼ਨਾਂ ਨੂੰ ਜਾਇਆ ਕਰਦਾ ਸੀ। ਵਿਸ਼ਨੂੰ ਦੇ ਦਰਸ਼ਨਾਂ ਨੂੰ ਜਦੋਂ ਜਾਂਦਾ, ਜਾ ਕੇ ਮੱਥਾ ਟੇਕਦਾ ਬੈਠ ਜਾਂਦਾ। ਵਿਸ਼ਨੂੰ ਸਮਝਦਾ ਵੀ ਬ੍ਰਹਮਾ ਦਾ ਲੜਕਾ ਹੈ, ਹਰ ਵੇਲੇ ਕੀਰਤਨ ਕਰਦਾ ਰਹਿੰਦਾ ਹੈ, ਬਈ ਜੇ ਇਹਨੂੰ ਕੁਝ ਕਿਹਾ ਤਾਂ ਗੁੱਸਾ ਕਰੂ, ਇਹਨੇ ਬਿੰਦ ਗੱਲਾਂ ਬਾਤਾਂ ਸੋਹਣੀਆਂ ਕਰਨੀਆਂ ਭਗਤੀ ਦੀਆਂ, ਉੱਠ ਕੇ ਆ ਜਾਣ। ਵਿਸ਼ਨੂੰ ਨੇ ਆਪਦੇ ਨੌਕਰਾਂ ਨੂੰ ਕਹਿਣਾ, ਭਾਈ ਜਿੱਥੇ ਬੈਠਾ ਨਗੋਰਾ, ਇਹਦੇ ਧਰਤੀ ਇਹਨੇ ਭਿੱਟ ਦਿੱਤੀ, ਇੰਨਾ ਲੱਖ ਲੱਖ ਟੋਆ ਪੱਟ ਕੇ ਥੱਲੇ ਮਿੱਟੀ ਕੱਢ ਕੇ ਨਾ ਬਾਹਰ ਸਿੱਟ ਕੇ ਆਓ, ਨਵੀਂ ਮਿੱਟੀ ਇੱਥੇ ਭਰੋ। ਜਿੱਥੇ ਜਾ ਕੇ ਬੈਠਦਾ ਸਤਸੰਗ ਜੀ, ਉਹ ਥਾਂ ਪਟਵਾ ਕੇ ਨਾ ਲੱਕ ਜਿੰਨਾ ਵਿਸ਼ਨੂੰ, ਉਹ ਮਿੱਟੀ ਇਹਦੀ ਭ੍ਰਿਸ਼ਟੀ ਹੋਈ ਨਗੁਰੇ ਦੀ ਬਾਹਰ ਸਟਾ ਕੇ ਨਵੀਂ, ਉਹ ਗਧਿਆਂ ਵਾਲੇ ਜਿਹੜੇ ਘੁਮਾਰ ਸੀ ਰੋਜ਼ ਲਿਆਉਂਦੇ, ਇਹ ਵੀ ਰੋਜ਼ ਆਉਂਦਾ ਵਿਸ਼ਨੂੰ ਕੋਲੇ ਮਿਲਣ। ਉਹਨਾਂ ਨੂੰ ਇਹ ਕਿਹਾ ਸੀ ਵਿਸ਼ਨੂੰ ਦਾ ਵੀ ਇਹ ਮਿੱਟੀ ਬਦਲ ਦਿਆ ਕਰੋ, ਉਹ ਰੋਜ਼ ਕੱਢ ਕੇ ਲੈ ਆਇਆ ਕਰਨ, ਨਵੀਂ ਲਿਆ ਕੇ ਪਾਇਆ ਕਰਨ, ਉਹ ਰੋਜ਼ ਨਾਰਦ ਨੂੰ ਰਾਹ 'ਚ ਮਿਲਿਆ ਕਰਨ। ਨਾਰਦ ਕਹਿੰਦਾ ਓਏ ਪਰਜਾਪਤੋ, ਗਧੇ ਰੋਜ਼ ਹੱਕੀ ਆਉਂਦੇ ਨੇ, ਰੋਜ਼ ਇਸੇ ਟਾਈਮ ਮਿਲਦੇ ਹੋ, ਕਿੱਥੋਂ ਆਉਂਦੇ ਹੋ? ਉਹਨਾਂ ਨੂੰ ਨਹੀਂ ਸੀ ਪਤਾ ਵੀ ਇਹ ਨਾਰਦ ਹੈ। ਉਹ ਕਹਿੰਦੇ ਕੀ ਦੱਸੀਏ ਭਾਈ ਤੂੰ ਕੌਣ ਦਿਖੀ ਹੁੰਦਾ ਵੀ ਇੱਕ ਬ੍ਰਹਮਾ ਦਾ ਲੜਕਾ ਨਾਰਦ ਹੈ ਉਹ ਵਿਸ਼ਨੂੰ ਭਗਵਾਨ ਦੇ ਦਰਸ਼ਨਾਂ ਨੂੰ ਆਉਂਦਾ ਰੋਜ਼ ਆ ਕੇ ਬਹਿੰਦਾ ਜਿੱਥੇ ਬਹਿੰਦਾ ਉੱਥੇ ਦੀ ਧਰਤੀ ਭ੍ਰਿਸ਼ਟ ਹੋ ਜਾਂਦੀ ਉਹ ਨਗੁਰਾ ਹੈ ਇਸ ਕਰਕੇ ਵਿਸ਼ਨੂੰ ਨੇ ਕਿਹਾ ਤਾਂ ਉਹਨੂੰ ਕੁਛ ਹੈ ਨਹੀਂ ਪਰ ਉਹ ਸਾਨੂੰ ਰੋਜ਼ ਹੀ ਡਿਊਟੀ ਲਾਈ ਹੋਈ ਹੈ ਅਸੀਂ ਮਿੱਟੀ ਨਵੀਂ ਪਾਉਂਦੇ ਹਾਂ ਅਤੇ ਪੁਰਾਣੀ ਕੱਢ ਕੇ ਬਾਹਰ ਸੁੱਟ ਕੇ ਆਉਂਦੇ ਹਾਂ ਵੀ ਉਹ ਮਿੱਟੀ ਗੰਦੀ ਹੋ ਜਾਂਦੀ ਬੜਾ ਪਛਤਾਇਆ ਕਹਿੰਦਾ ਓਹੋ ਮੈਂ ਇੰਨਾ ਮਾੜਾ ਜਿਉਂ ਨੱਠਿਆ ਵਾਪਸ ਵਿਸ਼ਨੂੰ ਭਗਵਾਨ ਨੂੰ ਕਹਿੰਦਾ ਕਿਰਪਾ ਕਰੋ ਜੀ ਤੁਸੀਂ ਮੈਨੂੰ ਹੁਣ ਤਾਈਂ ਦੱਸਿਆ ਨਾ ਮੈਂ ਕੋਈ ਗੁਰੂ ਧਾਰ ਲੈਂਦਾ ਨਗੁਰਾ ਇਹੋ ਜਿਹਾ ਬੁਰਾ ਕਹਿੰਦੇ ਵੀ ਅਸੀਂ ਤਾਂ ਤੈਨੂੰ ਬ੍ਰਹਮਾ ਦਾ ਪੁੱਤਰ ਕਰਕੇ ਨਹੀਂ ਕਿਹਾ ਨਾਲੇ ਤੂੰ ਕੀਰਤਨ ਭਗਤੀ ਕਰਦਾ ਰਹਿੰਦਾ ਨਾ ਮਾੜਾ ਮੋਟਾ ਹੰਗ ਤਾਂ ਆਉਂਦੀ ਹੈ ਵੀ ਮੈਂ ਹੁਣ ਰਾਗੀ ਢਾਡੀ ਮੈਂ ਬੜਾ ਤੂੰ ਮੈਨੂੰ ਤੋਂ ਕੌਣ ਟੋਕਣ ਵਾਲਾ ਅਤੇ ਕਹਿੰਦੇ ਫਿਰ ਮੈਨੂੰ ਦੱਸੋ ਗੁਰੂ ਕਿਹਨੂੰ ਧਾਰਾਂ ਕਹਿੰਦੇ ਜਾ ਫਿਰ ਜਿਹੜਾ ਮਿਲਜੂ ਨਾ ਰਾਹ 'ਚ ਉਸੇ ਨੂੰ ਧਾਰ ਲਈ ਜਦ ਨੂੰ ਸਤ ਸੰਗਤ ਜੀ ਰਾਮ ਚੰਦਰ ਦਾ ਗੁਰੂ ਵਿਸ਼ਿਸ਼ਟ ਬਾਹਰੋਂ ਆ ਰਿਹਾ ਸੀ ਉਹਨੇ ਸੋਚਿਆ ਵੀ ਨਾਰਦ ਆ ਰਿਹਾ ਸਾਹਮਣੇ ਵੀ ਮੈਂ ਹੀ ਪਹਿਲਾਂ ਮੱਥੇ ਲੱਗਣਾ ਉਹਨੇ ਤਾਂ ਮੈਨੂੰ ਗੁਰੂ ਧਾਰਨਾ ਉਹਨੇ ਜਦੇ ਹੀ ਸਤ ਸੰਗਤ ਜੀ ਮਾਛੀ ਵਾਲਾ ਰੂਪ ਬਣਾ ਲਿਆ ਜਾਲੀ ਜੀ ਸਿੱਟ ਲਈ ਵਿੱਚ ਦੋ ਕੁ ਮੱਛੀਆਂ ਫਸਾਈਆਂ ਹੋਈਆਂ ਫੁਰਨੇ ਦੇ ਨਾਲ ਇਹੋ ਜਿਹਾ ਰੂਪ ਧਾਰ ਕੇ ਰਾਹ ਦੇ ਪਾਸੇ 'ਤੇ ਹੋ ਕੇ ਬੈਠ ਗਿਆ ਜਦ ਨਾਰਦ ਨੇ ਦੇਖਿਆ ਵੀ ਆਹੀ ਮੱਥੇ ਲੱਗਿਆ ਬੰਦਾ ਮੱਥਾ ਟੇਕਦਾ ਕਹਿੰਦਾ ਜੀ ਮੈਂ ਤਾਂ ਤੁਹਾਨੂੰ ਗੁਰੂ ਮੰਨ ਲਿਆ ਭਗਵਾਨ ਨੇ ਕਿਹਾ ਜਿਹੜਾ ਮਿਲੇ ਉਸੇ ਨੂੰ ਗੁਰੂ ਪਰ ਮਨ ਵਿੱਚ ਸੋਚਦਾ ਕਹਿੰਦਾ ਗੁਰੂ ਤਾਂ ਮਿਲਿਆ ਪਰ ਮੱਛੀਆਂ ਫੜਨ ਵਾਲਾ ਮਿਲਿਆ ਗੁਰੂ ਚੰਗਾ ਨਹੀਂ ਮਿਲਿਆ ਉਸੇ ਵੇਲੇ ਜਦੋਂ ਸਤ ਸੰਗਤ ਜੀ ਵਿਸ਼ਿਸ਼ਟ ਕਹਿਣ ਲੱਗਾ ਚੰਗਾ ਉਹਨੂੰ ਨਹੀਂ ਸੀ ਪਤਾ ਵੀ ਵਿਸ਼ਿਸ਼ਟ ਹੈ ਕਹਿੰਦਾ ਤੂੰ ਗੁਰੂ 'ਤੇ ਸ਼ੰਕਾ ਕੀਤੀ ਹੈ ਜਾਂ 84 ਲੱਖ ਜੂਨ ਭੋਗ ਪਾਤਾ ਚੱਕਰ 'ਚ ਉਸੇ ਵੇਲੇ ਸਤ ਸੰਗਤ ਜੀ ਮੁੜ ਗਿਆ ਜਾ ਕੇ ਕਹਿਣ ਲੱਗਾ ਜੀ ਮੈਨੂੰ ਤਾਂ ਉਹਨਾਂ ਨੇ ਸਰਾਫ ਦੇ ਦਿੱਤਾ ਕਿ 84 ਲੱਖ ਜੂਨ ਭੋਗ ਕਹਿੰਦੇ ਜਾ ਫਿਰ ਉਹਨਾਂ ਤੋਂ ਹੀ ਪੁੱਛ ਕਿਵੇਂ ਛੁੱਟੇਗਾ ਇਹ ਦਿੱਤਾ ਸੀ ਵਿਸ਼ਨੂੰ ਨੇ ਸਰਾਫ ਵਿਸ਼ਨੂੰ ਨੂੰ ਆ ਕੇ ਕਹਿੰਦਾ ਗੁਰੂ ਤਾਂ ਮਿਲਿਆ ਮੱਛੀਆਂ ਫੰਡ ਵਾਲਾ ਮਿਲਿਆ ਵਿਸ਼ਨੂੰ ਤੋਂ ਆਹ ਨਾ ਰਿਹਾ ਗਿਆ ਕਹਿੰਦਾ ਉਹ ਗੁਰੂ ਦੀ ਨਿੰਦਿਆ ਗੁਰ ਕੀ ਨਿੰਦਾ ਸੁਣੇ ਨਾ ਕਾਨ ਗੁਰੂ ਤੇਰਾ ਹੋਵੇ ਤੂੰ ਆਪਦੇ ਗੁਰੂ ਦੀ ਆਪਦੀ ਨਿੰਦਿਆ ਕਰੇ ਉਸੇ ਵੇਲੇ ਸਤ ਸੰਗਤ ਜੀ ਵਿਸ਼ਨੂੰ ਕਹਿੰਦਾ ਜਾ ਮੈਂ ਹੁਣ ਤੈਨੂੰ ਸਰਾਪ ਦਿੰਦਾ ਹੁਣ ਨਹੀਂ ਰਹਿ ਸਕਦਾ ਮੇਰਾ ਮਨ ਤੂੰ ਗੁਰੂ ਦੀ ਨਿੰਦਿਆ ਕੀਤੀ ਹੈ 84 ਲੱਖ ਜੂਨਾਂ ਦੀ ਚੱਕਰ ਕੱਟ ਫਿਰ ਲੱਗਾ ਪਛਤਾਉਣ ਦਾ ਬਿਪਤਾ ਗਲ ਪਾ ਲਈ ਕਹਿੰਦੇ ਕਿਵੇਂ ਛੁੱਟੂਗਾ 84 ਤੋਂ ਜਾ ਆਪਦੇ ਗੁਰੂ ਨੂੰ ਪੁੱਛ ਜਾ ਕੇ ਜਦ ਫਿਰ ਆਇਆ ਤਾਂ ਵਿਸ਼ੇਸ਼ ਤੋਂ ਦੂਜੇ ਰੂਪ ਵਿੱਚ ਬੈਠਾ ਕਹਿੰਦਾ ਮਹਾਰਾਜ ਮੈਂ ਤੁਹਾਡੀ ਪਰਖ ਨਾ ਸਮਝ ਸਕਿਆ ਵੀ ਮੈਨੂੰ ਪਰਖਦੇ ਹੋ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਪਰਖੀ ਸੀ ਧਾਨਕ ਰੂਪ ਰਹਾ ਕਰਤਾਰ ਏਕ ਸਵਾਨ ਦੋਏ ਸਵਾਨੀ ਨਾ ਕੁੱਤੇ ਕੁੱਤੀਆਂ ਮਗਰ ਲਾ ਲਏ ਲੱਸੀ ਦੇ ਛਿੱਟੇ ਮਾਰ ਲਏ ਬਾਣ ਬਲ ਲਏ ਆਪਦੇ ਸਰੀਰ ਦੇ ਨਾਲ ਇੱਕ ਸੋਟਾ ਫੜ ਲਿਆ ਅਨਕੜ ਸਿੱਖ ਕਹਿੰਦੇ ਮਾਰੇ ਤੇ ਦਿਮਾਗ 'ਚ ਫਰਕ ਪੈ ਗਿਆ ਜਿਹੜਾ ਮੱਥਾ ਟੇਕਣਾ ਉਹ ਧੂਹੇ 'ਚ ਦਾੜ ਦੇਣੇ ਮਾਰਨ ਮਹਾਰਾਜ ਉਦੋਂ ਸਿੱਖੀ ਪਰਖੀ ਜਦੋਂ ਸਤ ਸੰਗਤ ਜੀ ਇਸੇ ਤਰ੍ਹਾਂ ਇਹ ਗੁਰੂ ਤਾਂ ਪਰਖਦਾ ਹੀ ਹੋਇਆ ਕਰਦਾ ਪਰ ਡੋਲੇ ਨਾ ਜਿਸ ਵੇਲੇ ਆਇਆ ਕਹਿੰਦਾ ਮਹਾਰਾਜ ਮੈਂ ਭੁੱਲ ਗਿਆ ਤੁਸੀਂ ਤਾਂ ਮਾਛੀ ਨਹੀਂ ਤੂੰ ਤਾਂ ਵਿਸ਼ਿਸ਼ਟ ਰੂਪ ਹੋ ਉਹਨਾਂ ਨੇ ਕਿਹਾ 84 ਭੋਗੇਗਾ ਹੁਣ ਮੇਰੀ ਕੀ ਹਾਲਤ ਹੋਊ ਕਹਿੰਦੇ ਤੂੰ ਇਉਂ ਕਰੀ ਤੈਨੂੰ ਜੁਗਤੀ ਦੱਸਦੇ ਹਾਂ ਜੇ ਹੁਣ ਅਸੀਂ ਤੇਰੇ ਗੁਰੂ ਹਾਂ ਤੈਨੂੰ ਛਡਾਵਾਂਗੇ 84 ਤੋਂ ਕਹਿੰਦੇ ਇਉਂ ਕਰ ਵਿਸ਼ਨੂੰ ਕੋਲ ਦੁਬਾਰਾ ਜਾ ਉਹਨਾਂ ਨੂੰ ਕਹੋ ਜੀ ਤੁਸੀਂ ਸਰਾਫ ਦੇ 84 ਭੋਗੇਗਾ ਬਈ 84 ਲੱਖ ਜੂਨ ਦਾ ਨਕਸ਼ਾ ਤਾਂ ਮੈਨੂੰ ਦਿਖਾ ਦਿਓ ਕਿਹੜੀ ਕਿਹੜੀ ਭੋਗਣੀ ਆ ਮੈਂ ਜਦ ਨਾ 84 ਦਾ ਨਕਸ਼ਾ ਬੰਨੂਗਾ ਵਿਸ਼ਨੂੰ ਆਪਣੀ ਸ਼ਕਤੀ ਨਾਲ ਉੱਤੇ ਲਿਟਣ ਲੱਗ ਜੀ ਜੇ ਕਹਿਣਗੇ ਕੀ ਕਰਦਾ ਕਿ ਮੈਂ ਭੋਗਦਾ ਐ ਛੁਟਕਾਰਾ ਹੋ ਗੁਰੂ ਨੇ ਜੁਗਤੀ ਦੱਸਤੀ ਜਦੋਂ ਵਿਸ਼ਨੂੰ ਕੋਲ ਫੇਰ ਗਿਆ ਭਗਵਾਨ ਜੀ ਕਿਰਪਾ ਕਰੋ ਆਪ ਤੋਂ ਸਮਰੱਥ ਹੋ ਸਰਾਪ ਤਾਂ ਦੇ ਦਿੱਤਾ ਹੁਣ ਮੈਨੂੰ ਜੁਗਤੀ ਵੀ ਦੱਸ ਦਿਓ ਮੈਂ ਜੁਗਤੂ ਤਾਂ ਮੇਰਾ ਗੁਰੂ ਦੱਸੂਗਾ ਪਰ ਮੈਨੂੰ ਦਿਖਾ ਤਾਂ ਦਿਓ ਜਿਹੜੀ 84 ਲੱਖ ਜੂਨ ਮੈਂ ਭੋਗਣੀ ਹੈ ਵਿਸ਼ਨੂੰ ਨੂੰ ਕੀ ਔਖਾ ਸਤਸੰਗ ਜੀ ਨਕਸ਼ਾ ਬਣਤਾ ਧਰਤੀ ਦੇ ਉੱਤੇ ਉਸੇ ਤਰ੍ਹਾਂ ਕਹਿੰਦੇ ਆਹ ਜੂਨਾਂ ਨੇ ਆ ਦੇਖਾ ਤੈਨੂੰ ਭੋਗਣੀਆਂ ਪੈਣੀਆਂ ਤਾਂ ਗੁਰੂ 'ਤੇ ਸ਼ੰਕਾ ਕੀਤੀ ਆ ਜਿਸ ਵੇਲੇ ਨਕਸ਼ਾ ਬਣਾ ਦਿੱਤਾ ਦੇਰ ਨਹੀਂ ਲਾਈ ਸਤਸੰਗ ਜੀ ਜਦੇ ਹੀ ਲਿਟਣ ਲੱਗ ਗਿਆ ਗਧੇ ਵਾਂਗੂ ਜਦੋਂ ਉੱਡੀ ਧੂੜ ਵਿਸ਼ਨੂੰ ਕਹਿੰਦਾ ਉਹ ਕੀ ਕਰਦਾ ਤੂੰ ਬ੍ਰਹਮਾ ਦਾ ਪੁੱਤਰ ਹੋ ਕੇ ਗਧਾ ਕਹਿੰਦਾ ਨਾ ਮਹਾਰਾਜ, ਭੋਗਦਾ 84 ਲੱਖ ਜੂਨ, ਕਹਿੰਦੇ ਐ ਭੋਗੀ ਜਾਊ ਤਾਂ ਇਕੱਲੀ ਇਕੱਲੀ ਜੂਨ ਚ ਜਾਣਾ ਪਊ। ਕਹਿੰਦੇ ਮਹਾਰਾਜ ਆਹ 84 ਵੀ ਤੁਸੀਂ ਬਣਾਈ ਆ, ਉਹ ਵੀ ਤੁਸੀਂ ਬਣਾਈ ਆ, ਦੋਨੋਂ ਤੁਸੀਂ ਹੀ ਬਣਾਈਆਂ। ਚੁੱਪ ਕਰ ਗਿਆ। ਕਹਿੰਦਾ ਦੇਖਿਆ ਗੁਰੂ ਨੇ ਤੈਨੂੰ ਜੁਗਤੀ ਦੱਸੀ ਤਾਂ ਛੁੱਟਿਆ, ਨਹੀਂ ਤੈਨੂੰ 84 ਲੱਖ ਜੂਨ ਭੁਗਤਾਉਣੀ। ਇਸ ਕਰਕੇ ਖਾਲਸਾ ਜੀ ਨਗੁਰੇ ਕਾ ਹੈ ਨੌ ਬੁਰਾ, ਨਗੁਰੇ ਦਾ ਤਾਂ ਨੌ ਲੈਣਾ ਹੀ ਬੁਰਾ ਹੈ। ਇਸੇ ਕਰਕੇ ਗੁਰਸਿੱਖੋ ਅੰਮ੍ਰਿਤਧਾਰੀ ਜ਼ਰੂਰ ਹੋਣਾ ਚਾਹੀਏ। ਗੁਰੂ ਘਰ ਦੀ ਸਿੱਖੀ ਆ ਜਿਹੜੀ ਇਹ ਦੁਰਲੱਭ ਹੈ। ਭਾਵੇਂ ਆਪਾਂ ਆਪਣੀ ਉਪਜੀਵਿਕਾ ਦੇ ਪੇਟ ਦੀ ਦੇ ਅਧੀਨ ਹੋ ਕੇ ਦੇਸਾਂ ਪ੍ਰਦੇਸਾਂ 'ਚ ਤੁਰੇ ਫਿਰਦੇ, ਅੰਮ੍ਰਿਤ ਛਕਣ ਦੀ ਪਰਵਾਹ ਨਹੀਂ ਕਰਦੇ, ਪਰ ਸਤਸੰਗਤ ਜੀ ਕੇਰਾਂ ਤਾਂ ਸਨਮੁਖ ਹੋ ਜਾਈਏ, ਕੇਰਾਂ ਇਸ ਗੜ ਦੇ ਵਿੱਚ ਦੀ ਅੰਮ੍ਰਿਤ ਦੀ ਦਾਤ ਲੰਘ ਜੇ। ਸਤਿਗੁਰੂ ਜੀ ਸਤਸੰਗ ਜੀ ਕੂਕਰ ਵਾਂਗੂ ਲਾਜ ਆਉਂਦੀ ਹੈ ਮਹਾਰਾਜ ਨੂੰ, ਆਪਣੇ ਸਤਸੰਗ ਜੀ ਸਾਂਭ ਕੇ ਰੱਖਦੇ ਹਨ। ਇਸ ਜਨਮ 'ਚ ਨਹੀਂ ਅਗਲੇ ਸਹੀ, ਉਦੋਂ ਅਗਲੇ ਸਹੀ। ਆਪ ਜੀ ਸਤਸੰਗ ਜੀ ਫਿਰ ਵੀ ਆਪਣੇ ਡਿੱਗਿਆ ਢਿੱਠਿਆਂ ਦੀ ਲਾਜ ਰੱਖਣਗੇ ਗੁਰੂ ਨਾਨਕ ਦੇਵ ਸਾਹਿਬ ਜੀ। ਸੋ ਸਤਸੰਗ ਜੀ ਸਮਾਂ ਸਮਾਪਤ ਹੋਇਆ, ਇੱਥੇ ਵਿਸਰਾਮ ਦਿੰਦੇ ਹਾਂ। ਇਹਨਾਂ ਨੇ ਗੁਰੂ ਬਾਰੇ ਪੁੱਛਿਆ ਸੀ, ਸਤਿਗੁਰੂ ਨਾਨਕ ਦੇਵ ਜੀ ਜਾਂ ਸਰੂਪ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਪੰਡਿਤਾਂ ਦਾ ਨਿਰਣਾ ਕਰ ਦਿੱਤਾ। ਅੱਗੇ ਜਾ ਕੇ ਇਹਨਾਂ ਨੇ ਹਰਿਦੁਆਰ ਦੇ ਪੰਡਿਤਾਂ ਦੀ ਵੀ ਤਸੱਲੀ ਕਰਾ ਦਿੱਤੀ ਕਿ ਗੁਰੂ ਨਾਨਕ ਦੇਵ ਜੀ ਦਾ ਗੁਰੂ ਅਕਾਲ ਪੁਰਖ ਅੰਤਰ ਜਾਮੀ ਹੈ। ਨਾਲ ਹੀ ਸਤਸੰਗਤ ਜੀ ਇਸ ਘਰ ਦੇ ਅੰਦਰ ਖਾਲਸਾ ਦੇਖ ਲਓ, ਚੇਲਾ ਵੀ ਹੈ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰੂ ਵੀ ਹੈ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਗੁਰੂ ਵੀ ਆਪ ਹੈ ਅਤੇ ਚੇਲਾ ਰੂਪ ਵੀ ਆਪ ਹੈ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਗੁਰੂ ਵੀ ਹਨ ਔਰ ਗੁਰੂ ਅੰਗਦ ਦੇਵ ਜੀ ਦੇ ਚੇਲੇ ਰੂਪ ਵੀ ਆਪ ਹੀ ਨੇ। ਇਹ ਗੁਰੂ ਘਰ ਵਿੱਚ ਸਤਸਵੀ ਪ੍ਰਥਾ ਚੱਲੀ ਆ ਰਹੀ। ਸੋ ਆਪਾਂ ਵੀ ਭਾਈ ਪੰਜਾਂ ਪਿਆਰਿਆਂ ਨੂੰ ਸਮੇਤ ਗੁਰੂ ਗ੍ਰੰਥ ਸਾਹਿਬ ਦੇ ਖਾਲਸੇ ਨੂੰ ਸਤਸੰਗੀ ਗੁਰੂ ਮੰਨਦੇ। ਸੋ ਭੁੱਲਾਂ ਚੁੱਕਾਂ ਸਤਸੰਗੀ ਮਾਫ਼ ਕਰਨੀਆਂ, ਇੱਥੇ ਵਿਸਰਾਮ ਦਿੰਦੇ ਹਾਂ। ਕੱਲ੍ਹ ਨੂੰ ਜਿਵੇਂ ਹੋਰ ਸਿੱਖ ਪ੍ਰੇਮੀ ਆ ਕੇ ਸਤਸੰਗਤ ਜੀ ਗੁਰਸਿੱਖ ਮਹਾਰਾਜ ਕੋਲ ਪ੍ਰਸ਼ਨ ਕਰਨਗੇ, ਉਹਨਾਂ ਦੇ ਉੱਤਰ ਕੱਲ੍ਹ ਨੂੰ ਸੁਣਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।